ਤੋਂ ਕਥਾ ਆਰੰਭ ਹੁੰਦੀ ਹੈ। ਸਤਿਗੁਰੂ ਜੀ ਵਾਹਿਗੁਰੂ ਪਰਮੇਸ਼ਰ ਨਿਰਗੁਣ ਸਰੂਪ ਦੀ ਉਸਤਤ ਕਰਦੇ ਨੇ, ਨਿਰਗੁਣ ਸਰੂਪ ਦੀ ਬਰਕਤ ਦੀ ਬਰਕਤ ਨਿਰਗੁਣ ਸਰੂਪ ਦੇ ਨਾਵਾਂ ਦਾ ਉਚਾਰਨ ਕਰਦੇ ਹਨ। ਸ੍ਰੀ ਜਾਪ ਸਾਹਿਬ ਦੀ ਜਿਹੜੀ ਸਮੁੱਚੀ ਵਿਆਖਿਆ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਇਹ ਪਵਿੱਤਰ ਸਲੋਕ ਦੇ ਆਧਾਰ ਉੱਤੇ ਮੰਨੀ ਜਾ ਸਕਦੀ ਹੈ ਕਿ ਸਾਰੀ ਹੀ ਵਿਆਖਿਆ ਜਾਪ ਸਾਹਿਬ ਦੀ ਇਸ ਪਵਿੱਤਰ ਸਲੋਕ ਦੀ ਵਿਆਖਿਆ ਹੈ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੋ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਮੇਰੇ ਹਿਸਾਬ ਦੇ ਨਾਲ ਜਿੰਨੀ ਵੀ ਜਾਪ ਸਾਹਿਬ ਦੀ ਵਿਆਖਿਆ ਹੈ ਇਹ ਇਸ ਸਲੋਕ ਨੂੰ ਸਮਝਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੰਨਾ ਵੀ ਨਿਰਗੁਣ ਸਰੂਪ ਦਾ ਚਿੰਤਨ ਆਇਆ ਹੈ, ਵਿਖਿਆਨ ਆਇਆ ਹੈ, ਕਥਨ ਆਇਆ ਹੈ, ਉਸ ਦੀ ਇਹ ਵਿਆਖਿਆ ਸ੍ਰੀ ਜਾਪ ਸਾਹਿਬ ਕਰਦਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਨ੍ਹਾਂ ਦੀ ਬਾਣੀ, ਸ੍ਰੀ ਦਸਮ ਗ੍ਰੰਥ ਦੀ ਬਾਣੀ, ਇਹਦੇ ਬਾਰੇ ਨਾਮ ਰਸੀਏ ਮਹਾਂਪੁਰਸ਼ ਬ੍ਰਹਮ ਗਿਆਨੀ ਸ਼੍ਰੀ ਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬਹੁਤ ਸਾਰ ਰੂਪ, ਨਿਚੋੜ ਰੂਪ, ਤਾਤਪਰਜ ਰੂਪ ਬਚਨ ਕੀਤੇ ਨੇ, ਜਿੱਥੋਂ ਸਾਨੂੰ ਸਮਝ ਪੈ ਸਕਦੀ ਹੈ ਵੀ ਦਸਮ ਗ੍ਰੰਥ ਦੀ ਬਾਣੀ ਦਾ ਪੰਥ ਦੇ ਵਿੱਚ ਸਥਾਨ ਕਿੱਥੇ ਹੋਣਾ ਚਾਹੀਦਾ ਤੇ ਪੰਥ ਵਿੱਚ ਇਸ ਦੀ ਕਿੰਨੀ ਅਹਿਮੀਅਤ ਹੈ। ਮਹਾਂਪੁਰਸ਼ਾਂ ਦੇ ਬਚਨ ਡਾਕਟਰ ਸ਼ੇਰ ਸਿੰਘ ਜੀ ਨੇ ਤਿਨ੍ਹਾਂ ਦੇ ਅੰਮ੍ਰਿਤ ਰੂਪੀ ਜੀਵਨ ਦੇ ਵਿੱਚ ਲਿਖੇ ਨੇ, ਪਵਿੱਤਰ ਜੀਵਨ ਦੇ ਵਿੱਚ। ਡਾਕਟਰ ਸ਼ੇਰ ਸਿੰਘ ਜੀ ਕਹਿੰਦੇ ਦਾਸ ਨੇ ਪੁੱਛਿਆ ਸੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਕਿ ਮਹਾਂਪੁਰਸ਼ੋ ਦਸਮ ਗ੍ਰੰਥ ਬਾਰੇ ਤੁਹਾਡਾ ਕੀ ਵਿਚਾਰ ਹੈ। ਤਾਂ ਸੰਤਾਂ ਨੇ ਜਿਹੜਾ ਜਵਾਬ ਦਿੱਤਾ ਹੈ ਅੱਜ ਵੀ ਉਨੇ ਉੱਚੇ ਵਿਚਾਰ, ਸੋਹਣਾ ਜਵਾਬ, ਬੇਸ਼ਕੀਮਤੀ ਵਿਚਾਰ ਅੱਜ ਵੀ ਪੰਥ ਦੀ ਅਗਵਾਈ ਕਰ ਸਕਦੇ ਨੇ ਜੇ ਉਹਨਾਂ ਵਿਚਾਰਾਂ ਨੂੰ ਮੰਨ ਲਿਆ ਜਾਵੇ। ਸੰਤਾਂ ਆਖਿਆ ਡਾਕਟਰ ਸਾਹਿਬ ਦਸਵੇਂ ਪਾਤਸ਼ਾਹ ਦੀ ਬਾਣੀ ਦੋ ਤਰ੍ਹਾਂ ਦੀ ਹੈ, ਇੱਕ ਤੇ ਆ ਜਿਹੜੀ ਉਹ ਧੁਰ ਤੋਂ ਲੈ ਕੇ ਆਏ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਜਿਵੇਂ ਸ੍ਰੀ ਜਾਪ ਸਾਹਿਬ ਹੈ, ਸ੍ਰੀ ਅਕਾਲ ਉਸਤਤ ਹੈ, ਜਾਂ ਆਦਿ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨੇ। ਦੂਸਰੀ ਦਸਮ ਗ੍ਰੰਥ ਦੇ ਵਿੱਚ ਉਹ ਸਾਖੀਆਂ ਨੇ, ਉਹ ਇਤਿਹਾਸ ਹੈ, ਉਹਨਾਂ ਸਾਖੀਆਂ ਦਾ ਉਲੱਥਾ ਹੈ ਗੁਰਮੁਖੀ ਭਾਸ਼ਾ ਦੇ ਵਿੱਚ, ਬ੍ਰਿਜ ਭਾਸ਼ਾ ਦੇ ਵਿੱਚ, ਜਿਹੜੀਆਂ ਗੁਰਮਤ ਤੇ ਨਹੀਂ ਹੈ ਪਰ ਗੁਰਮਤ ਦੇ ਸਮਝਣ ਦੇ ਵਿੱਚ ਸਹਿਯੋਗ ਦਿੰਦੀਆਂ ਨੇ, ਗੁਰਮਤ ਦੀ ਵਿਆਖਿਆ ਕਰਨ ਦੇ ਵਿੱਚ ਬੜਾ ਵੱਡਾ ਸਹਿਯੋਗ ਹੈ ਉਹਨਾਂ ਦਾ। ਹੁਣ ਇੱਥੇ ਸਵਾਲ ਪੈਦਾ ਹੋ ਸਕਦਾ ਇਹ ਤੁਸੀਂ ਆਪਦੇ ਕੋਲੋਂ ਗੱਲ ਬਣਾ ਲਈ ਹੈ ਕਿ ਗੁਰਮਤ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੋ ਜਿਹੀ ਪ੍ਰਮਾਣ ਉਦਾਹਰਨਾਂ ਆਉਂਦੀਆਂ ਨੇ ਜਿਨ੍ਹਾਂ ਨੂੰ ਸਮਝਣ ਵਾਸਤੇ ਦਸਮ ਗ੍ਰੰਥ ਪੜ੍ਹਨਾ ਜ਼ਰੂਰੀ ਹੈ। ਉਦਾਹਰਣ ਦੇ ਤੌਰ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਦਾ ਸ਼ਬਦ ਹੈ ਜਿਹਦੀ ਵਿਆਖਿਆ ਦਸਮ ਗ੍ਰੰਥ ਦੇ ਵਿੱਚ ਵਿਸਥਾਰ ਸਹਿਤ ਦਿੱਤੀ ਗਈ ਹੈ ਤੇ ਗੁਰੂ ਗ੍ਰੰਥ ਸਾਹਿਬ 'ਚ ਸਿਰਫ ਨਾਵਾਂ ਦਾ ਜ਼ਿਕਰ ਆਉਂਦਾ ਹੈ। उदाहरण के तौर पर महाराज जी के बचन आप जी के संगत नाल सांझे करां। दुरमत हरनाक्स दुराचारी प्रभ नारायण गर्भ प्रहारी प्रहलाद उधारे कृपा तारी। एक हरनाक्स का जिक्र है। हुण नंबर दो, आ पिछे जे दशहरा लंघ के गया बड़ा रौला पै रहा सी, रावण चंगा बंदा सी, रामचंद्र भगवान जी होए ने, समय दियां गल्लां हुंदियां, इह कलयुग का समा है, वेख लो सोच बदल जांदी समय दे नाल। अज रावण नूं भगवान बनाया जा रहा ते राम जी नूं रावण दे थां खड़ा कीता जा रहा। विचारधारा बदलती रहिंदी है पर सच ते सच ही रहेगा। दूसरी उदाहरण गुरु नानक देव साहब ने रावण की दिती है। महाराज कहिंदे भूलो रावण मुगध अचेत। ये मुगध ते अचेत का की अर्थ हुंदा है? ये आपे कर लेना चाहिदा है। भूलो रावण मुगध अचेत, लंका लूटी सीस समेत, गर्भ गया बिन सतगुरेत। हुण रावण का विस्थार सहित जिक्र पढ़ना है तो रामा अवतार पढ़ना पवेगा श्री दसम ग्रंथ के विच, नहीं तो फिर संस्कृत सीखनी पवेगी। तो वाल्मीक जी की रामायण तो योग विशिष्ट जी का वैराग रूपी ग्रंथ पढ़ना पवेगा। योग विशिष्ट बड़ा भारी बड़ा बेशकीमती ग्रंथ है, ज्ञान का खजाना है। हुण तीसरी उदाहरण गुरु नानक देव साहब ने श्री गुरु ग्रंथ साहब च दित्ती जी की व्याख्या दसम ग्रंथ करता है, होर किते जिक्र नहीं मिलता है। सिखां दे जिहड़े ग्रंथ ने उन्हां विचों दसम ग्रंथ विच जिक्र मिलता है। तीसरी उदाहरण की है? सह सुबाहो मद कीट मह खासा। तीन नां ने जी, सह सुबाहो मद कीट ते मह खासा। हुण सह सुबाहु कौन होया है? हजारां बाहां वाला अर्जन, उहदा जिक्र किथे आवेगा? दसम ग्रंथ च आवेगा। मद कीट दैंत होए ने, चिकन तास जल पर तिर रही, जिहदा जिक्र विचित्र नाटक दे विच वी शास्त्रां मुताबक धरती किदां बणी है उत्थे जिक्र कीता। गुरमत अनुसार नहीं, पुराणा मुताबक धरती किदां बणी है, वी मद कीट राक्ष मार के बणी। गुरमत अनुसार की है? वह भी जिक्र आउंदा है, ओंकार ब्रह्मा उत्पत, ओंकार की है जिन चित, ओंकार सहल युग भये, ओंकार वेद निर्भये। पुराणक साहित की जानकारी भी मद कीट कौन सी, तो दसवें पातशाह दसदे भी मैं तुहानू दसदा मद कीट कौन सी, जिहदा भगवान विष्णु जी नाल जिन्हां दा 5000 साल युद्ध होया, दो जाने सी ते भगवान कल्ले सन। इसे तरह महखासा, महखासुर कौन सी, जिहदा जिक्र चंडी की वार, चंडी चरित्र पहले दूजे ते चंडी की वार च आया। कमाल की बुद्धि है दसवें पातशाह की, पहला उन्होंने चंडी चरित्र पहले च अंकित करते ने, सवैये ते कबित पता लगता है कि कोई विद्वान सत पुरख अवतारी पुरख बाणी उचार रहा। दूसरा जिहड़ा चंडी चरित्र है उसे कथा नूं चौपियां ते दोहरे च संगीत भुजंग प्रयाद छंद दे विच उसे चीज नूं, इक चीज नूं वखरे छंदां च बयान कीता। पहली च कबित सवैये वरते, दूजी च चौपियां दोहरे ते संगीत भुजंग प्रयाद छंद निक्के छंद वरते, जिन्हां दीआं मात्रावां बड़ियां थोड़ियां ने, एडे वड्डे विद्वान। हुण उसे चीज नूं तीसरा पंजाबी च उचारण करनगे जिहनूं चंडी दी वार कहिंदे आ गुरमुखी भाषा च। एक रचना नूं तीन तरह बयान कीता दसवें पातशाह दी शैली। महखासुर दा जिक्र गुरु नानक देव साहब ने किया पहला, दसवें पातशाह ने नहीं, दसवें पातशाह ने ते बाद च दसवें सरूप च चंडी दी वार लिखी। तां महाराज की कहिंदे आ? सह सुबाहो मद कीट महखासा, हरनाक्ष ले नखो बिदासा, दैंत संघारे बिन भगत अभ्यासा। हुण चौथा जिक्र गुरु नानक देव साहब करनगे जिन्हां दा जिक्र सानू दसम दे विच्चों मिलेगा। ਤੇ ਜੇ ਬਾਹਰ ਲੱਭਣ ਤੁਰੋਗੇ ਤਾਂ ਫਿਰ ਪਤਾ ਨਹੀਂ 18 ਪੁਰਾਣਾਂ ਦੇ ਵਿੱਚੋਂ ਕਿੱਥੇ ਆਉਂਦਾ ਵਾ, ਕਿਹੜੇ ਪੁਰਾਣ ਚ ਆ ਰਿਹਾ, ਉਹਦੀ ਖੋਜ ਕਰਨੀ ਪਵੇਗੀ, ਪੜਤਾਲ ਕਰਨੀ ਪਵੇਗੀ, ਫਿਰ ਕਿਤੇ ਜਾ ਕੇ ਉਹਨੂੰ ਸਮਝਣਾ ਪਵੇਗਾ, ਪੜ੍ਹਨਾ ਪਵੇਗਾ। ਚੌਥਾ ਜ਼ਿਕਰ ਕੀ ਹੈ? ਜਰਾ ਸੰਧ ਕਾਲ ਜਮਨ ਸੰਘਾਰੇ। ਕਾਲ ਜਮਨ ਕੌਣ ਹੈ, ਜਰਾ ਸੰਧ ਕੌਣ ਹੈ? ਇਹ ਦਸਵੇਂ ਪਾਤਸ਼ਾਹ ਨੇ ਕ੍ਰਿਸ਼ਨ ਅਵਤਾਰ 'ਚ ਲਿਖਿਆ। ਜਰਾ ਸੰਧ ਕਾਲ ਜਮਨ ਸੰਘਾਰੇ, ਰਗਤ ਬੀਜ ਕਾਲ ਨੇਮ ਵਿਧਾਰੇ, ਦੈਂਤ ਸੰਘਾਰ ਸੰਤ ਨਿਸਤਾਰੇ। ਇਹ ਹੁਣ ਦਸਵੇਂ ਪਾਤਸ਼ਾਹ ਨਹੀਂ ਬਿਆਨ ਕਰ ਰਹੇ, ਇਹ ਗੁਰੂ ਨਾਨਕ ਦੇਵ ਸਾਹਿਬ ਦਾ ਸ਼ਬਦ ਹੈ, ਇਹ ਗੁਰਬਾਣੀ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ, ਪਰ ਇਹਦੀ ਵਿਆਖਿਆ ਜਿਹੜੀ ਹੈ ਉਹ ਦਸਮ ਗ੍ਰੰਥ ਦੇ ਵਿੱਚ ਪਈ ਹੋਈ। ਤਾਂ ਸੰਤ ਮਹਾਂਪੁਰਖ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਲੇ ਕਹਿੰਦੇ ਨੇ ਕਿ ਦਸਵੇਂ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਇਹ ਗੁਰਮਤ ਨੂੰ ਸਮਝਣ ਦੇ ਵਿੱਚ ਸਹਿਯੋਗ ਦਿੰਦੀ ਹੈ, ਤੇ ਦਸਵੇਂ ਪਾਤਸ਼ਾਹ ਨੇ ਸਿੱਖਾਂ ਵਿੱਚ ਇੱਕ ਨਵਾਂ ਪੱਖ ਸ਼ੁਰੂ ਕੀਤਾ ਖੋਜ ਦਾ, ਉਹ ਕੀ ਆ? ਕੰਪੈਰੇਟਿਵ ਸਟੱਡੀ, ਦੂਸਰੇ ਧਰਮਾਂ ਨੂੰ ਪੜ੍ਹਨਾ ਆਪਦੇ ਸਾਹਿਤ ਦੇ ਬਰਾਬਰ, ਦੂਸਰੇ ਧਰਮਾਂ ਦੀ ਖੋਜ ਕਰਨੀ। ਇਹ ਦਸਵੇਂ ਪਾਤਸ਼ਾਹ ਨੇ ਪਰੰਪਰਾ ਸ਼ੁਰੂ ਕੀਤੀ ਹੈ ਵੀ ਦੂਜੇ ਧਰਮਾਂ 'ਚ ਵੀ ਪੜ੍ਹੋ ਵੀ ਕੀ ਲਿਖਿਆ। ਤਾਂ ਦੋ ਤਰ੍ਹਾਂ ਦੀ ਬਾਣੀ ਹੈ ਮਹਾਰਾਜ ਦੀ। ਇੱਥੇ ਜਿਹਦੀ ਕਥਾ ਚੱਲ ਰਹੀ ਹੈ ਉਹ ਸ਼੍ਰੀ ਮੁਖ ਵਾਕ ਬਾਣੀ ਹੈ, ਤੇ ਸ਼੍ਰੀ ਮੁਖ ਵਾਕ ਦੇ ਵਿੱਚ ਕਿਹੜੀ ਬਾਣੀ ਆਉਂਦੀ ਹੈ? ਸ੍ਰੀ ਜਾਪ ਸਾਹਿਬ ਹੈ, ਅਕਾਲ ਉਸਤਤ ਹੈ, ਵਿਚਿੱਤਰ ਨਾਟਕ ਹੈ, ਜਾਂ ਗਿਆਨ ਪ੍ਰਬੋਧ ਦੇ ਪਹਿਲੇ 100 ਬੰਦ ਕਹਿ ਲਓ ਜਾਂ 125 ਬੰਦ ਕਹਿ ਲਓ, ਜਿੱਥੇ ਅਕਾਲ ਪੁਰਖ ਦੀ ਉਸਤਤ ਆਉਂਦੀ। ਇੱਦਾਂ ਚੌਪੀ ਸਾਹਿਬ ਹੈ, ਜ਼ਫਰਨਾਮੇ ਦੀ ਪਹਿਲੀ ਹਕਾਇਤ ਹੈ ਜਿਹੜੀ ਸ਼੍ਰੀ ਮੁਖ ਵਾਕ, ਬਾਕੀ ਪੁਰਾਣਕ ਸਾਹਿਤ ਹੈ, ਸਾਖੀਆਂ ਨੇ, ਔਰ ਤ੍ਰਿਆ ਚਰਿੱਤਰ ਵਿੱਚ ਕੁਝ ਕਹਾਣੀਆਂ ਨੇ ਪ੍ਰਚਲਿਤ ਨੇ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿੱਡੀ ਵੱਡੀ ਮਹਿਮਾ ਹੋਵੇਗੀ, ਸਭ ਤੋਂ ਵੱਡੀ ਖਾਸੀਅਤ ਕੀ ਆ? ਮਹਾਰਾਜ ਦੀ ਬਾਣੀ ਨੂੰ ਸਮਝਣਾ ਹੋਵੇ ਨਾ, ਜਦੋਂ ਮਹਾਰਾਜ ਪੂਰੇ ਸਰੂਰ 'ਚ ਆਉਂਦੇ ਆ, ਪੂਰੇ ਰਸ 'ਚ ਆਉਂਦੇ ਆ, ਫਿਰ ਇੱਕ ਸ਼ਬਦ ਤੋਂ ਤੋਕ ਸ਼ੁਰੂ ਕਰਦੇ ਨੇ, ਅਖੀਰ ਤੱਕ ਬਸ ਉਹਨੂੰ ਹੀ ਵਰਤਦੇ ਜਾਂਦੇ। ਹੁਣ ਇੱਥੇ ਨਮਸਤੰਗ ਸ਼ੁਰੂ ਹੋਵੇਗਾ, ਨਮਸਤੰਗ ਹੀ ਚੱਲੇਗਾ, ਅੱਗੇ ਚਾਚਰੀ ਛੰਦ 'ਚ ਐੜਾ ਸ਼ੁਰੂ ਕਰ ਦੇਣਗੇ, ਤੇ ਤਕਰੀਬਨ 10-12 ਪੌੜੀਆਂ ਐੜਾ ਹੀ ਚੱਲੇਗਾ। ਰੂਪ ਹੈ, ਅਨੂਪ ਹੈ, ਅਜੂਹ ਹੈ, ਅਭੂ ਹੈ, ਐੜਾ ਹੀ ਚੱਲੇ। ਇੱਕ ਅੱਖਰ ਤੋਂ ਇੰਨੇ ਵਾਹਿਗੁਰੂ ਦੇ ਨਾਮ ਇਹ ਦਸਵੇਂ ਪਾਤਸ਼ਾਹ ਦੀ ਬੁੱਧੀ 'ਚ ਆ ਸਕਦੇ ਨੇ, ਹੋਰ ਕਿਸੇ ਦੇ ਨਹੀਂ। ਕਿਸੇ ਵਿਦਵਾਨ ਨੂੰ, ਕਿਸੇ ਭਗਤਾਂ ਨੂੰ ਕਹੋ ਵੀ ਬੋਲ, 2-4 ਗੱਲਾਂ ਬੋਲੇਗਾ, ਵਿਸ਼ਾ ਬਦਲਣਾ ਪੈ ਜਾਵੇ। ਪਰ ਦਸਵੇਂ ਪਾਤਸ਼ਾਹ ਦੀ ਬਾਣੀ ਦੀ ਸਮਝ ਕਿਵੇਂ ਪਵੇ? ਵੀ ਇਹ ਦਸਵੇਂ ਪਾਤਸ਼ਾਹ ਦੀ ਬਾਣੀ ਹੈ, ਤੇ ਉਹਨਾਂ ਦੀ ਇੱਕ ਖਾਸੀਅਤ ਹੈ, ਇੱਕ ਛੰਦ ਦੀ ਵਰਤੋਂ ਕਰਨਗੇ, ਇੱਕ ਅੱਖਰ ਦੀ ਵਰਤੋਂ ਕਰਨਗੇ, ਤੇ ਉਹ ਹੀ ਅੱਖਰ ਚੱਲੇਗਾ। ਆਓ ਬੜੇ ਪ੍ਰੇਮ ਦੇ ਨਾਲ ਸ੍ਰੀ ਜਾਪ ਸਾਹਿਬ ਦੀ ਕਥਾ, ਭੁਜੰਗ ਪ੍ਰਿਆਤ ਛੰਦ ਦੀ ਕਥਾ ਚੱਲ ਰਹੀ ਹੈ, ਆਪ ਸੰਗਤ ਸੁਣਨ ਦਾ ਯਤਨ ਕਰੋ, ਮਨ ਚ ਬਿਰਤੀ ਇਕਾਗਰ ਕਰਕੇ। ਚੌਥੀ ਪੌੜੀ ਤੋਂ ਕਥਾ ਆਰੰਭ ਹੋਣ ਲੱਗੀ ਹੈ। ਸਤਿਗੁਰੂ ਜੀ ਕਿਰਪਾ ਕਰਦੇ ਹੋਏ ਕੀ ਫਰਮਾ ਰਹੇ ਹਨ?
ਸਤਨਾਮ ਵਾਹਿਗੁਰੂ ਜੀ, ਨਮਸਤੰ ਅਗੰਜੇ।
ਅਗੰਜੇ ਗੰਜ ਕਹਿੰਦੇ ਨੇ ਨਾਸ ਨੂੰ, ਕਿਸੇ ਚੀਜ਼ ਨੂੰ ਖਤਮ ਕਰ ਦੇਣਾ, ਨਸ਼ਟ ਕਰ ਦੇਣਾ, ਐੜਾ ਹੋ ਗਿਆ ਰਹਿਤ। ਹੇ ਵਾਹਿਗੁਰੂ, ਤੇਰਾ ਨਾਸ਼ ਨਹੀਂ ਹੁੰਦਾ, ਤੂੰ ਖਤਮ ਨਹੀਂ ਹੁੰਦਾ ਹੈ। ਜਿਹੜਾ ਵਾਹਿਗੁਰੂ ਪਰਮੇਸ਼ਰ ਖਤਮ ਨਹੀਂ ਹੁੰਦਾ, ਨਾਸ਼ ਨਹੀਂ ਹੁੰਦਾ, ਐਸੇ ਵਾਹਿਗੁਰੂ ਨੂੰ ਨਮਸਤੰਗ, ਮੇਰੀ ਨਮਸਕਾਰ ਹੈ। ਗੰਜ ਦਾ ਅਰਥ ਪੰਜਾਬੀ 'ਚ ਹੁੰਦਾ ਰੋਗ, ਗੰਜ ਆਦਿਕ ਰੋਗ। ਹੇ ਵਾਹਿਗੁਰੂ ਪਰਮੇਸ਼ਰ ਦੀ, ਤੂੰ ਰੋਗ ਰਹਿਤ ਹੈ। ਆਪ ਜੀ ਤਾਂ ਰੋਗ ਕੱਟਣ ਵਾਲੇ ਹੋ, ਰੋਗਾਂ ਤੋਂ ਬਚਾਉਣ ਵਾਲੇ ਹੋ, ਪਰਮਾਤਮਾ ਨੂੰ ਕੋਈ ਰੋਗ ਨਹੀਂ, ਗੰਜ ਆਦਿਕ ਅਸੀਂ ਤਾਂ ਸਗੋਂ ਬੇਨਤੀਆਂ ਕਰਦੇ ਹਾਂ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ। ਅਸੀਂ ਤਾਂ ਰੋਜ਼ ਪੜ੍ਹਦੇ ਹਾਂ ਰੱਖਿਆ ਦੇ ਸ਼ਬਦ ਤਾਤੀ ਵਾਹੁ ਨਾ ਲੱਗੇ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਜਿਸ ਵਾਹਿਗੁਰੂ ਪਰਮੇਸ਼ਰ ਨੂੰ ਗੰਜ ਆਦਿਕ ਕੋਈ ਰੋਗ ਨਹੀਂ ਹੈ ਐਸੇ ਵਾਹਿਗੁਰੂ ਜੀ ਨੂੰ ਦਸਵੇਂ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ। ਨਹੀਂ ਤੇ ਹਰ ਇਨਸਾਨ ਨੂੰ ਹਰ ਜੀਵ ਨੂੰ ਕੋਈ ਨਾ ਕੋਈ ਰੋਗ ਗੁਰਬਾਣੀ ਮੁਤਾਬਕ ਲੱਗਾ ਹੋਇਆ। ਵਿਸਥਾਰ ਦਾ ਸਮਾਂ ਨਹੀਂ, ਸੰਖੇਪ ਜੀ ਬੇਨਤੀ ਕਰਾਂ। ਐੜੇ ਦਾ ਅਰਥ ਜਿੱਥੇ ਮਹਾਂਪੁਰਸ਼ ਵਿਦਵਾਨ ਰਹਿਤ ਕਰਦੇ ਨੇ ਨਿਸ਼ੇਧ ਕਰਦੇ ਨੇ ਉੱਥੇ ਐੜੇ ਦਾ ਅਰਥ ਵਿਸ਼ੇਸ਼ਤਾ ਕਰਕੇ ਵੀ ਹੁੰਦਾ। ਗੰਜ ਦਾ ਅਰਥ ਕੀ ਹੈ? ਗਿਣਤੀ, ਮਿਣਤੀ, ਫਾਰਸੀ ਦੇ ਵਿੱਚ ਗਿਣਤੀ, ਕਿਸੇ ਚੀਜ਼ ਦਾ ਹਿਸਾਬ ਰੱਖਣਾ। ਹੇ ਵਾਹਿਗੁਰੂ ਪਰਮੇਸ਼ਰ ਜੀ, ਤੂੰ ਸਾਰੇ ਹੀ ਸੰਸਾਰ ਦਾ ਹਿਸਾਬ ਰੱਖਦਾ ਹੈ, ਐੜਾ ਆ ਗੰਜੇ, ਐੜਾ ਵਿਸ਼ੇਸ਼ ਕਰਕੇ ਗੰਜੇ ਖਿਆਲ ਰੱਖਦਾ, ਹਿਸਾਬ ਰੱਖਦਾ, ਸਭ ਤੇਰੇ ਖਿਆਲ ਚ ਨੇ, ਸਭ ਤੇਰੀ ਨਿਗਾਹ ਚ ਨੇ, ਤੇਰੇ ਧਿਆਨ ਚ ਨੇ ਸਾਰੇ। ਇਹ ਕੌਣ ਕਹਿੰਦਾ ਹੈ? ਗੁਰਬਾਣੀ ਕਹਿੰਦੀ ਹੈ, ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ, ਸਭ ਉਹਦੀ ਨਿਗਾਹ ਚ। ਜਾਂ ਫਿਰ ਦਸਵੇਂ ਪਾਤਸ਼ਾਹ ਕਹਿੰਦੇ ਨੇ, ਸਦੀਵ ਸਰਬ ਲੋਕ ਕੇ ਕਿਰਪਾਲ ਖਿਆਲ ਮੈਂ ਰਹੇ, ਹਮੇਸ਼ਾ ਉਹਦੇ ਨਿਗਾਹ ਚ ਰਹਿੰਦੇ ਨੇ। ਤੁਰੰਤ ਦਰੋਹ ਦੇ ਕੇ ਅਨੰਤ ਭਾਤ ਸੋਦ ਹੈ। ਜਾਂ ਧੰਨ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਪਿੱਛਲ ਰਾਤ ਨਾ ਜਾਗਿਓ, ਜੀਵ ਦੜਿਓ ਮੋਇਓ, ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਤਾਂ ਗੰਜ ਕਹਿੰਦੇ ਨੇ ਗਿਣਤੀ ਨੂੰ। ਗਿਣਤੀ ਤੋਂ ਭਾਵ ਕੀ ਲੈਣਾ ਹੈ? ਖਿਆਲ, ਹਿਸਾਬ ਰੱਖਣਾ, ਨਿਗਾਹ ਚ ਰੱਖਣਾ, ਭਾਵ ਅਰਥ ਹੈ। ਭਾਵ ਅਰਥ ਹੋਰ ਹੁੰਦਾ ਹੈ, ਅੱਖਰੀ ਅਰਥ ਹੋਰ ਹੁੰਦਾ ਹੈ। ਜਿਹੜਾ ਵਾਹਿਗੁਰੂ ਪਰਮੇਸ਼ਰ ਸਭ ਨੂੰ ਆਪਣੇ ਖਿਆਲ ਚ ਰੱਖਦਾ ਹੈ, ਨਿਗਾਹ ਚ ਰੱਖਦਾ ਹੈ, ਨਦਰ ਚ ਰੱਖਦਾ ਹੈ। ਜਾਂ ਗੰਜ ਕਹਿੰਦੇ ਨੇ ਨਾਸ਼ ਨੂੰ। ਐੜੇ ਦਾ ਅਰਥ ਇੱਥੇ ਹੁਣ ਕੀ ਕਰਨਾ? ਵਿਸ਼ੇਸ਼ ਕਰਕੇ ਤੂੰ ਸਭ ਦਾ ਹੀ ਨਾਸ਼ ਕਰਨ ਵਾਲਾ ਹੈ। ਜਿਤੇ ਜੀਵ ਜੰਤੰਗ ਸੋ ਦੁਨੀਆਂ ਉਪਾਇੰ, ਸਭੇ ਅੰਤ ਕਾਲੰਗ ਬਲੀ ਕਾਲ ਘਾਇੰ। ਜੋ ਵੀ ਸੰਸਾਰ ਦੇ ਵਿੱਚ ਪੈਦਾ ਹੋਇਆ ਹੈ, ਇੱਕ ਦਿਨ ਉਹਦਾ ਨਾਸ਼ ਹੋਣਾ ਹੈ, ਖਤਮ ਹੋਣਾ ਹੈ। ਤੇ ਜਿਹੜਾ ਖਤਮ ਕਰਨ ਵਾਲਾ ਹੈ, ਭਾਵ ਕੀ ਹੋ ਗਿਆ? ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਲੈ ਕਰ ਦੇਣ ਵਾਲਾ ਜਿਹੜਾ ਪਰਮੇਸ਼ਰ ਹੈ, ਉਹਨੂੰ ਮੇਰੀ ਨਮਸਕਾਰ ਹੈ। ਜਾਂ ਫਿਰ ਨਮਸਤੰਗ ਗੰਜੇ। ਹੇ ਵਾਹਿਗੁਰੂ ਪਰਮੇਸ਼ਰ ਜੀ, ਗੰਜ ਗਿਣਤੀ ਐੜਾ ਜੇ ਰਹਿਤ ਕਰ ਦਈਏ, ਗਿਣਤੀ ਮਿਣਤੀ ਦੇ ਵਿੱਚ ਤੇਰੇ ਕਾਰਜ, ਤੇਰੇ ਪਾਰੋਪਕਾਰ ਨਹੀਂ ਆਉਂਦੇ। ਨਾ ਤੂੰ ਆਪ ਗਿਣਤੀ 'ਚ ਹੈ, ਬਾਕੀ ਸਭ ਗਿਣਤੀ 'ਚ ਹੀ ਹੈ। ਦੱਸੋ ਗਿਣਤੀ 'ਚ ਹੈ ਕਿ ਨਹੀਂ? ਉਮਰ ਵੀ ਤੇ ਗਿਣਤੀ 'ਚ ਹੀ ਹੈ। ਗਿਣਤੀ ਤੋਂ ਬਾਹਰ ਹੈ ਕਿ ਅੱਜ ਤੱਕ? ਜੇ ਕੋਈ ਕਵੇ ਮੈਂ ਅੱਧਾ ਘੰਟਾ ਸਿਮਰਤ ਕਰਦਾ, ਤੇ ਅੱਧਾ ਘੰਟਾ ਕੀ ਹੈ? ਗਿਣਤੀ ਹੈ। ਪਰ ਸਿਆਣੇ ਮਹਾਂਪੁਰਸ਼ ਜਵਾਬ ਦਿੰਦੇ ਇਸ ਗੱਲ ਦਾ, ਉਹ ਕਹਿੰਦੇ ਟਾਈਮ ਗਿਣਤੀ ਚ ਹੋ ਸਕਦਾ ਹੈ, ਕਿਰਿਆ ਗਿਣਤੀ ਚ ਹੋ ਸਕਦੀ ਹੈ, ਕਰਮ ਗਿਣਤੀ ਚ ਹੋ ਸਕਦਾ, ਪਰ ਜਿਹੜਾ ਰੱਬ ਦਾ ਨਾਮ ਲੈਣਾ, ਇਹ ਨਾ ਭੁਲੇਖੇ ਨਾ ਗਿਣਤੀ ਚ ਲਿਆ। ਮਾਲਾ ਗਿਣ ਲਈ ਵੀ ਕਿੰਨੀਆਂ ਫੇਰੀਆਂ, ਪਰ ਮਾਲਾ ਦੇ ਉੱਤੇ ਜਿਹੜਾ ਨਾਂ ਫੇਰਿਆ, ਉਹ ਨਾ ਕਿਤੇ ਗਿਣਤੀ ਚ ਲੈ, ਕਿਉਂ? ਗਿਣਤੀ ਚ ਆਉਂਦਾ ਨਹੀਂ, ਉਹ ਮਿਣਤੀ ਚ ਆਉਂਦਾ ਨਹੀਂ। ਤੇਰੇ ਗੁਣ, ਤੇਰੇ ਕਾਰਜ, ਤੇਰੇ ਪਰਉਪਕਾਰ, ਤੇਰੀਆਂ ਦਾਤਾਂ ਵਾਹਿਗੁਰੂ ਪਰਮੇਸ਼ਰ ਜੀ ਕੌਣ ਗਿਣ ਸਕਦਾ? ਆਪਾਂ ਪੜ੍ਹਦੇ ਨਾ, ਤੇਰੇ ਕਮਨ ਕਮਨ ਗੁਣ ਗਹਿ ਗਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, तुमरी महिमा वर्णना साको तू ठाकुर ऊच भगवाना। तां इस तरह महापुरश आ गंजे शब्द के बेअंत अर्थ करते ने। ਤਾਂ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ,
ਨਮਸਤੰ ਅਪੰਜੇ।
ਭੰਜ ਕਹਿੰਦੇ ਨੇ ਨਾਸ ਕਰਨਾ, ਖਤਮ ਕਰਨਾ, ਭੰਨ ਦੇਣਾ, ਨਸ਼ਟ ਕਰ ਦੇਣਾ, ਸੁੱਟ ਦੇਣਾ। ਹੇ ਵਾਹਿਗੁਰੂ ਜੀ, ਆਪ ਜੀ ਦਾ ਸਰੂਪ ਕਦੇ ਵੀ ਨਾਸ ਨਹੀਂ ਹੁੰਦਾ, ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਅਨਾਮੇ।
ਹਰ ਚੀਜ਼ ਦਾ ਨਾਮ ਮੰਨਿਆ ਗਿਆ ਪਰ ਪਰਮਾਤਮਾ ਦੇ ਨਿਰਗੁਣ ਸਰੂਪ ਦਾ ਕੋਈ ਨਾਮ ਨਹੀਂ। ਉਹ ਜੋਤ ਰੂਪ ਹੈ, ਪ੍ਰਕਾਸ਼ ਰੂਪ ਹੈ। ਨਾਮ ਕਿਹਦਾ ਹੁੰਦਾ ਹੈ? ਸਰੀਰ ਦਾ, ਰੰਗ ਰੂਪ ਦਾ। ਜਿਹੜਾ ਗੁਣਹੀਨ ਪਰਮਾਤਮਾ ਹੈ, ਇੱਥੇ ਗੁਣ ਦਾ ਮਤਲਬ ਤਿੰਨ ਗੁਣ ਜਿਹਨਾਂ ਤੋਂ ਸਰੀਰ ਬਣਦਾ, ਜਿਹੜਾ ਤ੍ਰਿਹੋ ਗੁਣ ਤੇ ਪ੍ਰਭ ਭਿੰਨ। ਜਦੋਂ ਉਹਦਾ ਸਰੀਰ ਹੀ ਨਹੀਂ, ਰੰਗ ਰੂਪ ਹੀ ਨਹੀਂ, ਤੇ ਫਿਰ ਨਾਮ ਕੀ? ਇਸ ਕਰਕੇ ਵਾਹਿਗੁਰੂ ਜੀ ਆਪ ਜੀ ਨਾਮ ਤੋਂ ਰਹਿਤ, ਆਪ ਜੀ ਨੂੰ ਨਮਸਕਾਰ ਹੈ। ਹੁਣ ਜਿੰਨੇ ਨਾਮ ਆਪਾਂ ਸੰਸਾਰ ਦੇ ਵਿੱਚ ਰੱਖੇ ਨੇ, ਇਹ ਸਾਰੇ ਕਿਰਤਮ ਨਾਮ ਨੇ, ਜਿਹੜੇ ਉਹਨਾਂ ਨੇ ਪਰਉਪਕਾਰ ਕੀਤੇ ਨੇ। ਜਿਵੇਂ ਚਾਰ ਸਾਹਿਬਜ਼ਾਦੇ ਬਾਰੇ, ਪਰਿਵਾਰ ਬਾਰੇ ਅਸੀਂ ਕੀ ਨਾਂ ਰੱਖਿਆ? ਸਰਬੰਸ ਦਾਨੀ। ਜਿਹੜਾ ਕਰਮ ਕੀਤਾ, ਕਰਮ ਤੋਂ ਨਾਮ ਪਿਆ। ਨੀਲੇ ਦੀ ਸਵਾਰੀ ਕਰਦੇ ਸੀ, ਨੀਲੇ ਦਾ ਸ਼ਾਹ ਸਵਾਰ। ਭਗਵਾਨ ਕ੍ਰਿਸ਼ਨ ਨੇ ਆਪਣੀ ਸ਼ਾਇਦ ਚੀਚੀ ਤੇ ਪਹਾੜ ਚੁੱਕਤਾ ਸੀ, ਕੀ ਨਾਂ ਪੈ ਗਿਆ? ਗੋਵਰਧਨਧਾਰੀ। ਜਿਹੜਾ ਕੋਈ ਕੰਮ ਕੀਤਾ ਉਹ ਨਾਂ ਅਸੀਂ ਜਪਦੇ ਹਾਂ, ਪਰ ਜਿਹੜਾ ਰੰਗ ਰੂਪ ਰਹਿਤ ਪਰਮਾਤਮਾ ਦਾ ਨਿਰਗੁਣ ਸਰੂਪ ਹੈ, ਉਹਦੇ ਵਿੱਚ ਸਰੀਰ ਹੀ ਨਹੀਂ, ਤੇ ਫਿਰ ਨਾਮ ਕੀ? ਇਸ ਕਰਕੇ ਹੇ ਵਾਹਿਗੁਰੂ, ਤੂੰ ਨਾਮ ਰਹਿਤ ਹੈ, ਆਪ ਜੀ ਨੂੰ ਨਮਸਕਾਰ ਹੈ। ਜੇ ਅਨਾਮੇ ਸ਼ਬਦ ਨੂੰ ਵੱਖਰਾ ਵੱਖਰਾ ਕੀਤਾ ਜਾਵੇ ਤਾਂ ਨਿਕਲੇਗਾ ਵਿੱਚੋਂ ਅੰਨ ਆਮੇ। ਇਸ ਗੱਲ ਦੀ ਗਵਾਹੀ ਗੁਰਬਾਣੀ ਵਿੱਚ ਵੀ ਆਉਂਦੀ ਹੈ, ਕੀਰਤਨ ਨਾਮ, ਕੀਰਤਨ ਨਾਮ ਕਥੇ ਤੇਰੇ ਜਿਹਵਾ, ਸਤ ਨਾਮ ਤੇਰਾ ਪਰਾ ਪੂਰਬਲਾ। ਗੁਰੂ ਗ੍ਰੰਥ ਸਾਹਿਬ ਚ ਵੀ ਲਿਖੀ ਇਹ ਗੱਲ ਲਿਖੀ, ਜੇ ਅਨਾਮੇ ਨੂੰ ਹੋਰ ਤੋੜਿਆ ਜਾਵੇ, ਸ਼ਬਦ ਨੂੰ ਵੱਖਰਾ ਕੀਤਾ ਜਾਵੇ, ਭਿੰਨ ਭਿੰਨ ਕੀਤਾ ਜਾਵੇ, ਤਾਂ ਕੀ ਨਿਕਲੇਗਾ? ਅਨ ਆਮੇ। ਆਮ ਕੀ ਹੋ ਗਿਆ? ਰੋਗ, ਬਿਮਾਰੀ। ਅਨ ਕੀ ਹੋ ਗਿਆ? ਰਹਿਤ। ਪਰਮਾਤਮਾ ਰੋਗ ਰਹਿਤ ਹੈ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਸ ਤਰ੍ਹਾਂ ਮਹਾਤਮਾ ਲੋਕਾਂ ਨੇ, ਸੰਤਾਂ ਸਾਧੂਆਂ ਨੇ, ਵਿਦਵਾਨਾਂ ਨੇ ਦਸਵੇਂ ਪਾਤਸ਼ਾਹ ਦੀ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਵਿੱਚ ਉਸ ਵਾਹਿਗੁਰੂ ਦੀ ਸਿਫਤ ਕਰਦਿਆਂ ਬੜੇ ਬੜੇ ਅਰਥ ਕਰਨ ਦਾ ਯਤਨ ਕੀਤਾ ਹੈ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇ। ਜੇ ਐੜੇ ਸ਼ਬਦ ਦਾ ਅਰਥ ਵਿਸ਼ੇਸ਼ ਕਰੀਏ, ਨਾ ਤੂੰ ਜਪ ਤਪ ਨਾਲ ਵਸ ਚ ਆਇਆ, ਨਾ ਤੂੰ ਤੀਰਥ ਨਾਤਿਆਂ ਵਸ ਚ ਆਇਆ, ਨਾ ਤੂੰ ਪੜਿਆ ਵਸ ਦੇ ਵਿੱਚ ਆਇਆ ਹੈ, ਤੇਰੀ ਪ੍ਰਾਪਤੀ ਕਿੱਦਾਂ ਹੁੰਦੀ ਹੈ? ਨਾਮ ਜਪਣ ਕਰਕੇ, ਵਿਸ਼ੇਸ਼ ਕਰਕੇ। ਜਿਹੜਾ ਨਾਮ ਸਾਡੇ ਸਤਿਗੁਰਾਂ ਨੇ ਸਾਨੂੰ ਦਿੱਤਾ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਇ। ਕਾਹਦੇ ਵਾਸਤੇ? ਆਪਣੀ ਸੁਰਤੀ ਸਿਮਰਤੀ ਨੂੰ, ਸੁਰਤੀ ਨੂੰ, ਧਿਆਨ ਨੂੰ, ਲਿਵ ਨੂੰ ਟਿਕਾਉਣ ਵਾਸਤੇ ਨਾ, ਸਾਫ ਕਰਨ ਵਾਸਤੇ ਨਾ, ਬਾਣੀ ਦਾ ਅਭਿਆਸ ਸੁਰਤੀ ਬਿਰਤੀ ਨੂੰ ਸਾਫ ਕਰਨ ਵਾਸਤੇ, ਤਾਂ ਵਿਸ਼ੇਸ਼ ਕਰਕੇ ਨਾਮ ਰੂਪੀ ਸਾਧਨ ਨਾਲ ਹੀ ਵਸ ਚ ਆਉਣਾ ਹੈ। ਤੇ ਜੇ ਨਿਰਗੁਣ ਸਰੂਪ ਦੇ ਅਰਥ ਕਰੀਏ, ਫਿਰ ਨਿਰਗੁਣ ਤੇ ਰੂਪ ਰੰਗ ਰਹਿਤ ਹੈ, ਫਿਰ ਨਾਮ ਕੀ ਹੈ? ਜਿਹਦਾ ਚੱਕਰ ਚਿਹਨੀ ਨਹੀਂ ਤੇ ਫਿਰ ਨਾਮ ਕੀ ਹੈ? ਕੁਝ ਵੀ ਨਹੀਂ, ਸਿਰਫ ਆਪਣਾ ਆਪ ਹੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਮਸਕਾਰ ਹੈ ਉਸ ਪਰਮਾਤਮਾ ਨੂੰ, ਕਿਉਂ? ਇੱਕ ਨਾਮ ਬਿਨਾਂ ਨਹੀਂ ਕੋਟ ਬ੍ਰਿਤੀ ਇਮ ਵੇਦ ਉਚਾਰਤ ਸਾਰਸਵਤੀ। ਜੋ ਵਾ ਰਸ ਕੇ ਚਸਕੇ ਰਾਸਿਆਂ ਤੇ ਉਹ ਭੂਲ ਨਾ ਕਾਲ ਫਦਾ ਫਸੈ। ਗਿਆਨ ਪ੍ਰਬੋਧ ਦੇ ਵਿੱਚ ਸਾਰੇ ਕਰਮਾਂ ਦਾ ਜ਼ਿਕਰ ਕਰਕੇ ਇੱਕ ਗੱਲ ਕਹਿ ਦਿੰਦੇ ਹੈ, ਨਾਮ ਕੇ ਅਧੀਨ, ਸਿਰਫ ਨਾਮ ਜਪਣ ਕਰਕੇ ਪ੍ਰਾਪਤੀ। ਸੌਖਾ ਸਾਧਨ ਹੈ, ਕੋਈ ਵੀ ਜਪ ਸਕਦਾ ਹੈ। ਤਾਂ ਇਸ ਪ੍ਰਕਾਰ ਮਹਾਂਪੁਰਸ਼ਾਂ ਨੇ ਨਿਰਗੁਣ ਤੇ ਸਰਗੁਣ ਰੂਪ ਲੈ ਕੇ ਕਈ ਕਈ ਅਰਥ ਕਰਨ ਦਾ ਯਤਨ ਕੀਤਾ ਹੈ।
ਨਮਸਤੰ ਅਠਾਮੇ,
ਥਾਮ ਕਹਿੰਦੇ ਨੇ ਜਗ੍ਹਾ ਨੂੰ, ਸੰਗਿਆ ਹੈ ਥਾਂ ਹੈ, ਜਗ੍ਹਾ ਹੈ ਘਰ ਹੈ। ਆਪ ਵਿਸ਼ੇਸ਼ ਕਿਸੇ ਥਾਂ ਤੇ ਨਹੀਂ ਵਸਦੇ ਰਹਿਤ, ਇਹ ਨਹੀਂ ਵੀ ਪਰਮਾਤਮਾ ਕਿਸੇ ਇੱਕ ਧਰਮ ਨਹੀਂ ਆਪਣੇ ਕਾਬੂ 'ਚ ਕੀਤਾ ਤੇ ਉਹਨਾਂ ਦੇ ਮੰਦਰ 'ਚ ਹੀ ਰਹਿੰਦਾ ਹੋਵੇਗਾ, ਹੋਰ ਬਾਹਰ ਕਿਤੇ ਹੈ ਹੀ ਨਹੀਂ। ਜਿਵੇਂ ਇਸਲਾਮ ਕਹਿੰਦਾ ਉਹ ਮੱਕੇ 'ਚ ਹੀ ਹੈ, ਇੱਧਰਲੇ ਪਾਸੇ ਹੈ। ਮਹਾਰਾਜ ਕਹਿੰਦੇ ਨਹੀਂ, ਤੂੰ ਹਰ ਥਾਂ 'ਤੇ ਹੀ ਹੈ। ਤਾਂ ਵਿਸ਼ੇਸ਼ ਕਰਕੇ ਕਿਸੇ ਥਾਂ ਤੋਂ ਜਗ੍ਹਾ ਤੋਂ ਆਪ ਰਹਿਤ ਹੋ ਹੇ ਵਾਹਿਗੁਰੂ ਪਰਮੇਸ਼ਰ ਜੀ, ਕਿਉਂ? ਕਿਉਂਕਿ ਤੁਸੀਂ ਤੇ ਹਰ ਜਗ੍ਹਾ ਹੀ ਹਾਜ਼ਰ ਹੋ, ਹਰ ਥਾਂ ਤੇ ਹੋ। ਨਾਮ ਠਾਮ ਨਾ ਜਾਤ ਜਾਕਰ, ਨਮਸਤੰਗ ਅਨਾਮੇ ਤੇ ਨਮਸਤੰਗ ਅਠਾਮੇ, ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ।
ਨਮਸਤੰਗ ਅਕਰਮੰ,
ਹੁਣ ਕਰਮਾਂ ਦੀ ਬੜੀ ਡੂੰਘੀ ਵਿਆਖਿਆ ਹੈ। ਕਰਮਾਂ ਦਾ ਹਿਸਾਬ ਕਿਸੇ ਨੂੰ ਸਮਝ ਵਿੱਚ ਨਹੀਂ ਆਉਂਦਾ। ਇਹ ਕੌਣ ਕਹਿੰਦਾ? ਗੀਤਾ ਵਿੱਚ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਵੀ ਕਰਮਾਂ ਦੀ ਗਤੀ ਬੜੀ ਗਹਿਣ ਹੈ, ਇਹ ਸਮਝ ਤੋਂ ਪਰੇ ਹੈ। ਹੇ ਵਾਹਿਗੁਰੂ ਪਰਮੇਸ਼ਰ ਜੀ, ਦੋ ਤਰ੍ਹਾਂ ਕਰਮ ਕਈ ਤਰ੍ਹਾਂ ਦੇ ਨੇ, ਪਰ ਸੌਖਾ ਜਿਹਾ ਅਰਥ ਕਰੀਏ, ਸ਼ੁੱਭ ਕਰਮ ਤੇ ਅਸ਼ੁੱਭ ਕਰਮ, ਮਾੜੇ ਤੇ ਚੰਗੇ। ਆਪ ਕਰਮਾਂ ਤੋਂ ਰਹਿਤ ਜਾਂ ਕਰਮਾਂ ਦਾ ਬੰਧਨ ਨਹੀਂ ਪੈਂਦਾ ਤੁਹਾਨੂੰ। ਬਾਕੀ ਜਿੰਨਾ ਸੰਸਾਰ ਹੈ, ਜਬ ਲਗ ਜਾਣੇ ਹੋ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਬਾਕੀ ਜਿੰਨਾ ਸੰਸਾਰ ਹੈ, ਜਿਹਾ ਬੀਜੈ ਸੋ ਲੁਣੈ। ਕਰਮਾਂ ਸੰਧੜਾ ਖੇਤ, ਸਰੀਰ ਧਰਤੀ ਮੰਨੀ ਗਈ ਹੈ, ਸ਼ੁਭ ਅਸ਼ੁਭ ਕਰਮ ਵਿੱਚ ਬੀਜੇ ਜਾ ਰਹੇ, ਉਹੋ ਜਿਹਾ ਫਲ ਮਿਲੇਗਾ, ਉਹੋ ਜਿਹੀ ਫਸਲ ਮਿਲੇਗੀ ਜਿਹੋ ਜਿਹੇ ਬੀਜ ਬੀਜੇ ਹੋਣਗੇ। ਅਸੀਂ ਕਰਮ ਕਰਕੇ ਅੱਜ ਹੀ ਚਾਹੁੰਦੇ ਹਾਂ ਵੀ ਰੱਬ ਮਿਲੇ, ਰੱਬ ਦੀ ਪ੍ਰਾਪਤੀ ਹੋਵੇ, ਵਾਹਿਗੁਰੂ ਦੀ ਬਰਕਤ ਮਿਲੇ। ਪਰ ਨਿਆਣਾ ਜੰਮਣ ਨੂੰ ਵੀ ਤੇ 9 ਮਹੀਨੇ ਲੱਗ ਜਾਂਦੇ ਆ, ਵੀ ਜਦੋਂ ਤੂੰ ਜੰਮਿਆ ਸੀ ਤੂੰ ਪਹਿਲੇ ਦਿਨ ਹੀ ਆ ਗਿਆ ਸੀ ਵੀ ਅੱਜ ਹੀ ਪਾਠ ਕਰੇ ਤੇ ਅੱਜ ਹੀ ਰੱਬ ਮਿਲ ਪਏ ਤੈਨੂੰ। ਅਖੀਰ ਸੰਸਾਰ 'ਚ ਆਉਂਦਿਆਂ ਵੀ 9 ਮਹੀਨੇ ਲੱਗੇ ਨੇ, ਜਿਹੜਾ ਕਰਮ ਕੀਤਾ ਉਹਦਾ ਫਲ ਇੱਕ ਦਿਨ ਮਿਲੇਗਾ। ਜਿਹੜਾ ਬੀਜ ਬੀਜਿਆ ਹੈ, ਅੱਜ ਨਾਮ ਜਪਣਾ ਸ਼ੁਰੂ ਕੀਤਾ, ਇਹਦਾ ਫਲ ਇੱਕ ਦਿਨ ਮਿਲੇਗਾ। ਪਰ ਇੱਥੇ ਨਿਰਗੁਣ ਸਰੂਪ ਦੀ ਗੱਲ ਚੱਲ ਰਹੀ ਹੈ ਕਿ ਵਾਹਿਗੁਰੂ ਪਰਮੇਸ਼ਰ ਜੀ, ਤੂੰ ਕਰਮਾਂ ਦੇ ਅਧੀਨ ਨਹੀਂ, ਜਿੱਦਾਂ ਅਸੀਂ ਦੁਨਿਆਵੀ ਲੋਕ ਕਰਮਾਂ ਦੇ ਅਧੀਨ, ਜਿਹੋ ਜਿਹੇ ਬੀਜੇ ਉਹੋ ਜਿਹੇ ਵੱਢਦੇ ਪਏ ਹਾਂ, ਜਿਹੋ ਜਿਹੇ ਕਰ ਰਹੇ ਉਹੋ ਜਿਹੇ ਗਾਂ ਭੋਗਾਂਗੇ। ਤਾਂ ਕਰਮਾਂ ਦੇ ਬੰਧਨਾਂ ਤੋਂ ਰਹਿਤ, ਸ਼ੁਭ ਅਸ਼ੁਭ ਕਰਮਾਂ ਤੋਂ ਆਪ ਜੀ ਰਹਿਤ ਹੋ, ਐਸੇ ਸਰੂਪ ਨੂੰ ਮਹਾਰਾਜ ਕਹਿੰਦੇ ਮੇਰੀ ਨਮਸਕਾਰ ਹੈ।
ਨਮਸਤੰ ਅਧਰਮੰ,
ਧਰਮ ਦੀ ਵੀ ਬੜੀ ਗਹਿਣ ਵਿਆਖਿਆ। ਧਰਮ ਧੀ ਧਾਤੂ ਤੋਂ ਬਣਦਾ ਹੈ, ਜਿਹਦਾ ਮਤਲਬ ਧਾਰਨ ਕਰਨਾ, ਧਾ ਸ਼ਬਦ ਅਰਥ ਹੁੰਦਾ ਧਾਰਨ ਕਰਨਾ, ਆਸਰਾ। ਹੇ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਕਿਸੇ ਖਾਸ ਧਰਮ ਤੋਂ, ਮਜ਼ਹਬ ਤੋਂ, ਦੀਨ ਤੋਂ ਰਹਿਤ, ਹਾਂ ਸੱਚ ਜਿਹੜਾ ਸੀ ਨਾ ਕੋਈ ਪੈਗੰਬਰ ਨੇ ਨਹੀਂ ਬੋਲਿਆ, ਸਾਰਿਆਂ ਨੇ ਕਿਹਾ ਨਹੀਂ ਸਾਡੇ 'ਚ ਹੀ ਮਿਲਦਾ ਹੈ। ਹਿੰਦੂਆਂ ਆਖਿਆ ਸਾਡੇ 'ਚ ਹੀ ਰੱਬ ਹੈ, ਮੁਸਲਮਾਨਾਂ ਆਖਿਆ ਸਾਡੇ ਕਰਕੇ ਹੀ ਮਿਲਦਾ, ਵੈਸੇ ਮਿਲਦਾ ਹੀ ਨਹੀਂ। ਮਜ਼ਹਬ ਜਿਹੜੇ ਨੇ, ਦੀਨ ਧਰਮ ਜਿਹੜੇ ਨੇ, ਇਹ ਤਾਂ ਰਸਤੇ ਨੇ ਉਹਦੀ ਪ੍ਰਾਪਤੀ ਦੇ। ਤੇ ਜੇ ਸਵਾਲ ਪੈਦਾ ਹੋਵੇ ਜਾਂ ਕੀਤਾ ਜਾਵੇ ਵੀ ਕਿਹੜਾ ਧਰਮ ਚੁਣਨਾ ਚਾਹੀਦਾ ਬਈ, ਤਾਂ ਜਿਹਦੇ ਚ ਜਿਹਦਾ ਜਨਮ ਹੋਇਆ, ਸਵਾਲ ਬਣਿਆ ਹੀ ਨਹੀਂ ਰੱਬ ਨੇ ਤੈਨੂੰ ਪੈਦਾ ਕਿੱਥੇ ਕੀਤਾ ਸੀ। ਜਿੱਥੇ ਪੈਦਾ ਕੀਤਾ ਉਸ ਧਰਮ ਨੂੰ ਨਿਭਾਓ ਚਾਹੁੰਦਾ ਸੀ। ਧਰਮ ਕੀ ਹੈ? ਰਸਤੇ ਨੇ, ਮੰਜ਼ਿਲ ਨਹੀਂ। ਇਸ ਰਾਹ ਤੇ ਤੁਰੋਗੇ ਤੇ ਮੰਜ਼ਿਲ ਤੇ ਪਹੁੰਚ ਜਾਓਗੇ। ਇਸ ਕਰਕੇ ਆਪ ਜੀ ਵਿਸ਼ੇਸ਼ ਕਿਸੇ ਖਾਸ ਧਰਮ ਤੋਂ ਐੜਾ ਮੈਨੇ ਰਹਿਤ ਹੋ, ਆਪ ਨੂੰ ਨਮਸਕਾਰ ਹੈ। ਜਾਂ ਧਰਮ ਕਹਿੰਦੇ ਨੇ ਅੰਤਾ ਕਰਨ ਦੀਆਂ ਬਿਰਤੀਆਂ ਨੂੰ, ਮਨ ਦੇ ਧਰਮਾਂ ਨੂੰ। ਜਿਵੇਂ ਸਰੀਰ ਦਾ ਧਰਮ ਕੀ ਹੈ, ਸੁਭਾਅ ਕੀ ਹੈ, ਜੰਮਣਾ ਤੇ ਮਰਨਾ। ਮਨ ਦਾ ਧਰਮ ਕੀ ਹੈ, ਸੁੱਖ ਤੇ ਦੁੱਖ, ਖੁਸ਼ੀ ਗਮੀ। ਇਹ ਮਨ ਦੇ ਧਰਮ ਨੇ, ਸਰੀਰ ਦੇ ਨਹੀਂ। ਸੱਟ ਸਰੀਰ ਤੇ ਲੱਗਦੀ ਆ, ਦੁਖੀ ਮਨ ਹੁੰਦਾ। ਮਨ ਦੇ ਧਰਮ ਕੀ ਹੈ, ਸੁੱਖ ਦੁੱਖ, ਖੁਸ਼ੀ ਗਮੀ। ਜੀਵ ਆਤਮਾ ਦੇ ਧਰਮ ਕੀ ਹੈ, ਆਉਣਾ ਜਾਣਾ। ਪ੍ਰਾਣਾਂ ਦਾ ਧਰਮ ਕੀ ਹੈ, ਖਾਣਾ ਪੀਣਾ। ਇਹ ਕੀ ਹੋ ਗਏ ਧਰਮ, ਸੁਭਾਅ। ਸਵਾਸ ਸਾਡੇ ਕਿਹਦੇ ਤੇ ਖਲੋਤੇ ਨੇ, ਰੋਟੀ ਤੇ ਪਾਣੀ ਤੇ ਛੱਡ ਕੇ ਵੇਖ ਲਓ। ਨਾਲੇ ਕੋਰੋਨਾ ਵਾਇਰਸ ਤੇ ਬਹਾਨਾ ਕੀ ਬਣਿਆ ਪਿਆ ਹੈ। ਕਹਿੰਦੇ ਆ ਵੀ ਮੁੜਨ ਦਿੰਦੇ ਹੀ ਨਹੀਂ, ਊਂ ਹੀ ਟੀਕਾ ਲਾ ਦਿੰਦੇ। ਵੀ ਤਗੜਾ ਹੋਵੇ, ਪੈਰਵਾਈ ਕਰਕੇ ਬਾਜੇ ਬਾਜੇ, ਜਿਹਦੇ ਪਿੱਛੇ ਕੋਈ ਨਾ ਗਿਆ, ਊਂ ਹੀ ਟੀਕਾ ਲਾ ਕੇ ਕੀਰਤਨ ਸੁਲਾ ਪੜੀ ਜਾਂਦੇ। ਤਾਂ ਪ੍ਰਾਣ ਸਾਡੇ ਕਿੱਥੇ ਖਲੋਤੇ ਨੇ, ਸਵਾਸ ਸਾਡੇ ਕਿਹਦੇ ਤੇ ਖੜੇ ਨੇ, ਭੁੱਖ ਤੇ ਪਿਆਸ ਉੱਤੇ, ਪਾਣੀ ਤੇ ਰੋਟੀ ਉੱਤੇ। ਇਹ ਕੀ ਆ? ਪ੍ਰਾਣਾਂ ਦਾ ਧਰਮ ਕੀ ਹੈ, ਭੁੱਖ ਤੇ ਪਿਆਸ। ਮਨ ਦਾ ਧਰਮ ਕੀ ਹੈ, ਸੁੱਖ ਤੇ ਦੁੱਖ। ਸਰੀਰ ਦਾ ਧਰਮ ਕੀ ਹੈ, ਜੰਮਣਾ ਤੇ ਮਰਨਾ। ਅਸ਼ੁੱਧ ਹਉਮੈ ਜੀਵ ਭਾਵ ਦਾ ਧਰਮ ਕੀ ਹੈ, ਆਉਣਾ ਤੇ ਜਾਣਾ, ਕਰਨਾ ਤੇ ਭੋਗਣਾ। ਬੜੇ ਧਰਮ ਨੇ। ਇਹਨਾਂ ਧਰਮਾਂ ਤੋਂ ਆਪ ਜੀ ਰਹਿਤ ਹੋ, ਨਾ ਆਪ ਜੀ ਨੂੰ ਸੁੱਖ ਦੁੱਖ, ਨਾ ਖੁਸ਼ੀ ਗਮੀ, ਨਾ ਸਾਡੇ ਦੁਨਿਆਵੀ ਲੋਕਾਂ ਵਾਂਗ ਆਉਣਾ ਜਾਣਾ, ਨਾ ਭੁੱਖ ਪਿਆਸ। ਸਿਰਫ ਭਗਤਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰਾ। ਭਾਵਨਾ ਦੇਖਦੇ ਜਿਹੜਾ ਨਿਰਗੁਣ ਸਰੂਪ ਹੈ, ਨਾ ਉਹਦੇ ਚ ਕੋਈ ਦੁੱਖ ਸੁੱਖ ਦਾ ਧਰਮ ਹੈ, ਨਾ ਖਾਣ ਪੀਣ ਦਾ ਧਰਮ ਹੈ, ਨਾ ਆਉਣ ਜਾਣ ਦਾ ਧਰਮ ਹੈ, ਕੁਝ ਵੀ ਨਹੀਂ। ਆਪ ਧਰਮ ਤੋਂ ਰਹਿਤ ਹੋ, ਐਸੇ ਸਰੂਪ ਨੂੰ ਮੇਰੀ ਮਹਾਰਾਜ ਕਹਿੰਦੇ ਨਮਸਕਾਰ ਹੈ। ਨਿਰਗੁਣ ਸਰੂਪ ਦੀ ਗੱਲ ਕਰ ਰਹੇ ਹਾਂ। ਤੇ ਜੇ ਐੜੇ ਦਾ ਅਰਥ ਕਰੀਏ ਵਿਸ਼ੇਸ਼ ਕਰਕੇ, ਆਪ ਧਰਮ ਸਰੂਪ ਹੋ। ਜੇ ਧਰਮ ਤੋਂ ਬਿਨਾਂ ਮਿਲ ਪੈਂਦਾ ਤੇ ਫਿਰ ਧਰਮ ਬਣਦੇ ਕਿਉਂ? ਜੇ ਗੁਰੂ ਤੋਂ ਬਿਨਾਂ ਮਿਲ ਪੈਂਦਾ ਤੇ ਗੁਰੂ ਸੰਸਾਰ ਚ ਆਉਂਦਾ ਹੀ ਕਿਉਂ? ਧਰਮ ਤੇ ਚੱਲੋਗੇ ਤਾਂ ਮਿਲੇਗਾ। ਪਰ ਇੱਥੇ ਸ਼ੰਕਾ ਹੋ ਗਈ ਨਾ ਵੀ ਪਹਿਲਾਂ ਅਰਥ ਕਰਤਾ ਆ ਧਰਮ, ਧਰਮ ਤੋਂ ਰਹਿਤ, ਉਹਦਾ ਅਰਥ ਕੀ ਹੋਇਆ ਫਿਰ? ਹੁਣ ਜੇ ਗੁਰਬਾਣੀ ਵੱਲ ਵੇਖੀਏ ਤੇ ਗੁਰਬਾਣੀ ਕਹਿੰਦੀ ਹੈ ਤਦੈ ਧਰਮ ਧਰਮਾਪੁਰ ਗੁਣਕਾਰੀ ਮਨ ਧੀਰਾ, ਤਦੈ ਧੂਲ ਪੜੇ ਮੁਖ ਮਸਤਕ ਕੰਚਨ ਭਏ ਮਨੂਰਾ, ਧਨ ਧਰਨੀ ਧਰ ਆਪ ਅਜੋਨੀ, ਤੋਲ ਬੋਲ ਸੱਚ ਪੂਰਾ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ। ਇੱਥੇ ਤੇ ਧਰਮ ਸਰੂਪ ਕਿਹਾ ਗਿਆ ਬਈ, ਧਰਮ ਤੇ ਚੱਲੇਗਾ ਤੇ ਮਿਲੂਗਾ। ਪਰ ਪਹਿਲਾ ਅਰਥ ਕੀ ਸੀ? ਤੁਸੀਂ ਕਿਸੇ ਖਾਸ ਧਰਮ ਦੇ ਖਰੀਦੇ ਹੋਏ ਨਹੀਂ ਹੋ। ਵੀ ਜਿੱਦਾਂ ਇਹ ਚਰਚਾ ਚੱਲਦੀਆਂ ਨਾ ਵੀ ਜੇ ਮੁਸਲਮਾਨ ਬਣੇਗਾ ਤਾਂ ਹੀ ਰੱਬ ਮਿਲੂਗਾ, ਤੇ ਵੀ ਰੱਬ ਦੀ ਕੋਈ ਤੁਸੀਂ ਰਜਿਸਟਰੀ ਨਹੀਂ ਕਰਾਈ ਵੀ ਤੁਹਾਨੂੰ ਹੀ ਮਿਲੂਗਾ। ਇਸ ਕਰਕੇ ਖਾਸ ਧਰਮ ਤੋਂ ਰਹਿਤ। ਇੱਥੇ ਕੀ ਆ, ਖਾਸ ਕਰਕੇ ਧਰਮ ਸਰੂਪ ਹੋ ਜੇ, ਧਰਮ ਦੇ ਨਿਯਮਾਂ ਦੀ, ਅੰਗਾਂ ਦੀ, ਸਿੱਖਿਆ ਦੀ ਪਾਲਣਾ ਕਰੋਗੇ ਤੇ ਫਿਰ ਮਿਲੇਗਾ। ਜਿੰਨੇ ਵੀ ਇਹ ਮਿਹਨਤ ਕੀਤੀ ਹੈ, ਜਿੰਨੀ ਨਾਮ ਧਿਆਇਆ ਗਏ, ਮਸਕਤ ਕਾਲ ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਉਹ ਆਪ ਵੀ ਤਰੇ ਨੇ, ਹੋਰਾਂ ਨੂੰ ਵੀ ਤਾਰਿਆ। ਸਿਰਫ ਧਰਮ ਦੇ ਵਿੱਚ ਜੰਮਣ ਕਰਕੇ ਨਹੀਂ ਮਿਲਦਾ, ਵੀ ਤੁਸੀਂ ਹਿੰਦੂਆਂ ਘਰ ਜੰਮਪੇ ਤੇ ਤੁਹਾਨੂੰ ਰੱਬ ਮਿਲ ਪਊਗਾ, ਤੁਸੀਂ ਮੁਸਲਮਾਨਾਂ ਘਰ ਜੰਮਪੇ, ਇਹ ਕੋਈ ਉੱਥੇ ਛੋਟ ਨਹੀਂ ਆ ਰੱਬ ਦੀ ਦਰਗਾਹ ਦੇ ਵਿੱਚ ਵੀ ਤੂੰ ਫਲਾਨੇ ਦੇ ਜੰਮਪਿਆ ਤੇ ਤੇਰਾ ਕੰਮ ਠੀਕ ਹੈ। ਬਿਨਾਂ ਕਮਾਈ ਤੋਂ ਨਹੀਂ, ਜੇ ਕਿਸੇ ਨੇ ਵਿਸ਼ੇਸ਼ ਕਰਕੇ ਧਰਮ ਦੀ ਕਮਾਈ ਕੀਤੀ ਹੈ ਤੇ ਉਹਨੂੰ ਪ੍ਰਾਪਤੀ ਹੋਈ ਹੈ। ਇਸ ਕਰਕੇ ਧਰਮ ਸਰੂਪ ਨੂੰ ਵੀ ਮਹਾਰਾਜ ਕਹਿੰਦੇ ਮੇਰੀ ਨਮਸਤੰਗ ਨਮਸਕਾਰ ਹੈ। ਤਾਂ ਸਤਿਗੁਰੂ ਜੀ ਦਸਵੇਂ ਪਾਤਸ਼ਾਹ ਅੱਗੇ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ,
ਨਮਸਤੰਗ ਅਨਾਮੰਗ।
ਇਹ ਵਾਹਿਗੁਰੂ ਪਰਮੇਸ਼ਰ ਜੀ, ਆਪ ਨਾਮ ਤੋਂ ਰਹਿਤ ਹੋ, ਆਪ ਜੀ ਨੂੰ ਨਮਸਕਾਰ ਹੈ।
ਨਮਸਤੰਗ ਅਤਾਮੰਗ,
ਧਾਮ ਤੁਸੀਂ ਘਰ ਤੋਂ ਰਹਿਤ ਹੋ, ਜਗ੍ਹਾ ਤੋਂ ਰਹਿਤ ਹੋ, ਕਿਸੇ ਖਾਸ ਜਗ੍ਹਾ ਜਾਂ ਥਾਂ ਤੇ ਬੱਝੇ ਨਹੀਂ, ਆਪ ਜੀ ਨੂੰ ਨਮਸਕਾਰ ਹੈ।
ਨਮਸਤੰਗ ਅਜੀਤੇ,
ਜਾਂ ਇੱਕ ਅਰਥ ਹੋਰ ਕਰਦੇ ਨੇ ਆ ਧਾਮੰਗ, ਤੁਸੀਂ ਵਿਸ਼ੇਸ਼ ਕਰਕੇ ਧਾਮੰਗ ਪ੍ਰਕਾਸ਼ ਰੂਪ ਹੋ, ਚਾਨਣ ਸਰੂਪ ਹੋ, ਆਪ ਜੀ ਨੂੰ ਨਮਸਕਾਰ ਹੈ।
ਨਮਸਤੰਗ ਅਜੀਤੇ,
ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਜੀਤੇ ਜਿੱਤਣ ਤੋਂ ਰਹਿਤ, ਆਪ ਜੀ ਨੂੰ ਕੋਈ ਜਿੱਤ ਨਹੀਂ ਸਕਦਾ ਹੈ। ਆਪ ਜੀ ਨੂੰ ਦਾਸ ਦੀ ਮਹਾਰਾਜ ਕਹਿੰਦੇ ਨੇ, ਦਸਵੇਂ ਪਾਤਸ਼ਾਹ ਕਹਿੰਦੇ ਨਮਸਕਾਰ ਹੈ, ਜਾਂ ਜੀਤ ਕਹਿੰਦੇ ਜੀਵਤ ਭਾਵ, ਅਸ਼ੁੱਧ ਹਉਮੈ ਜੀਵ ਪੁਣਾ, ਜੰਮਣਾ ਮਰਨਾ, ਐਸੇ ਜੀਵ ਪੁਣੇ ਤੋਂ ਵੀ ਸੱਚੇ ਪਾਤਸ਼ਾਹ ਜੀ ਆਪ ਜੀ ਰਹਿਤ ਹੋ।
ਨਮਸਤੰ ਅਪੀਤੇ,
ਭੀਤ ਕਹਿੰਦੇ ਹਨ ਡਰ ਨੂੰ, ਹੇ ਵਾਹਿਗੁਰੂ ਪਰਮੇਸ਼ਰ ਜੀ, ਆਪ ਡਰ ਤੋਂ ਰਹਿਤ ਹੋ, ਨਿਰਭਉ ਸਰੂਪ ਹੋ, ਨਿਰਭਉ ਨਿਰਵੈਰ। ਭੀਤ ਕਹਿੰਦੇ ਡਰ ਨੂੰ, ਤਾਂ ਡਰ ਤੋਂ ਰਹਿਤ ਸਰੂਪ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ। ਭੀਤ ਕਹਿੰਦੇ ਕੰਧ ਨੂੰ, ਦੀਵਾਰ ਨੂੰ, ਭੀਤੀ ਕਹਿ ਦਿੰਦੇ ਹਨ, ਦੀਵਾਰ ਕੰਧ, ਜਲ ਕੀ ਭੀਤ ਪਵਨ ਕਾ ਥੰਬਾ, ਰਗਤ ਬੂੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਪਸੇ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਤਾਂ ਭੀਤ ਕੀ ਹੈ? ਕੰਧ, ਦੀਵਾਰ। ਕੰਧ ਦਾ ਭਾਵ ਅਰਥ ਕੀ ਹੋ ਗਿਆ? ਪਰਦਾ। ਇਹ ਸੱਚੇ ਪਾਤਸ਼ਾਹ, ਤੇਰੇ ਵਿੱਚ ਮਾਇਆ ਦਾ, ਅਵਿਦਿਆ ਦਾ ਪਰਦਾ ਨਹੀਂ। ਜੈ ਅਛਲ ਅਛੇਦ ਅਭੇਦ ਸਮਾਇਆ, ਊਹਾ ਕਿਸੇ ਵਿਆਪਤ ਮਾਇਆ। ਆਪ ਜੀ ਦੇ ਵਿੱਚ ਅਵਿਦਿਆ ਰੂਪੀ ਪਰਦਾ ਨਹੀਂ। ਭੀਤ ਕਹਿੰਦੇ ਕੰਧ ਨੂੰ, ਕੰਧ ਤੋਂ, ਕੰਧ ਕੀ ਹੁੰਦੀ? ਜੜ। ਆਪ ਜੀ ਵਿੱਚ ਜੜਤਾ ਨਹੀਂ, ਐਸੇ ਸਰੂਪ ਨੂੰ ਨਮਸਕਾਰ ਹੈ। ਮਹਾਰਾਜ ਕਹਿੰਦੇ ਹਨ
ਨਮਸਤੰ ਅਬਾਹੇ,
ਬਾਹਾਂ ਕਹਿੰਦੇ ਨੇ ਸਰੀਰ ਦੇ ਅੰਗਾਂ ਨੂੰ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਜਿਵੇਂ ਬਾਹਰ ਸਰੀਰ ਦੇ ਅੰਗ ਹੁੰਦੇ ਨੇ, ਇੱਦਾਂ ਨਿਰਗੁਣ ਸਰੂਪ ਦੇ ਵਿੱਚ ਕੋਈ ਅੰਗ ਨਹੀਂ। ਪ੍ਰਤੱਖ ਅੰਗਾਂ ਤੋਂ ਆਪ ਜੀ ਰਹਿਤ ਹੋ। ਬਾਹ ਕਹਿੰਦੇ ਨੇ ਵਹਿਣ ਨੂੰ, ਕੋਈ ਚੀਜ਼ ਵਹਿੰਦੀ ਹੈ ਪੰਜਾਬੀ ਦੇ ਵਿੱਚ, ਜਿਵੇਂ ਨਦੀ ਵਹਿੰਦੀ ਪਈ ਹੈ। ਭਾਵ ਅਰਥ ਕੀ ਹੋਇਆ? ਚਲਾਏ ਮਾਨ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡਾ ਸਰੂਪ ਚਲਾਏ ਮਾਨ ਤੋਂ ਰਹਿਤ ਹੈ। ਬਾਹ ਕਹਿੰਦੇ ਨੇ ਬਾਹਨ ਨੂੰ, ਸਵਾਰੀ ਨੂੰ, ਜਿਵੇਂ ਭਗਵਾਨ ਜੀ ਦੀ ਸਵਾਰੀ ਗਰੁੜ ਮੰਨੀ ਗਈ ਹੈ, ਕਿਸੇ ਦੀ ਸਵਾਰੀ ਕੁਝ ਹੈ, ਕਿਸੇ ਦੀ ਸਵਾਰੀ ਕੁਝ ਹੈ, ਪਰ ਇਹ ਸਭ ਕੁਝ ਸਰਗੁਣ ਰੂਪ ਦੇ ਵਿੱਚ ਹੀ ਆ, ਨਿਰਗੁਣ ਦੇ ਵਿੱਚ ਕੋਈ ਵੀ ਉਹਦੀ ਸਵਾਰੀ ਨਹੀਂ। ਕਿਉਂ? ਕਿਉਂਕਿ ਪਹਿਲਾਂ ਹੀ ਉੱਥੇ ਹਾਜ਼ਰ ਹੈ, ਹਰ ਜਗ੍ਹਾ ਦੇ ਉੱਤੇ ਬੈਠਾ ਹੋਇਆ। ਐਸੇ ਸਰੂਪ ਨੂੰ ਮਹਾਰਾਜ ਕਹਿੰਦੇ ਨਮਸਕਾਰ ਹੈ।
ਨਮਸਤੰ ਅਟਾਹੇ,
ਨਮਸਕਾਰ ਹੈ ਵਾਹਿਗੁਰੂ ਜੀ ਨੂੰ, ਜਿਹੜਾ ਵਾਹਿਗੁਰੂ ਪਰਮੇਸ਼ਰ ਢਾਹੇ ਮੈਨੇ ਢਹਿੰਦਾ ਨਹੀਂ, ਮਿੜਦਾ ਨਹੀਂ, ਖਤਮ ਨਹੀਂ ਹੁੰਦਾ ਹੈ। ਜਾਂ ਇੱਧਰ ਜਿਹੜੇ ਦਰਿਆ ਦਾ ਏਰੀਆ ਹੁੰਦਾ ਹੈ, ਨਦੀ ਕਰਕੇ ਉਹਦਾ ਕੰਡਾ ਬਣਿਆ ਹੁੰਦਾ ਉੱਚਾ, ਉਹਨੂੰ ਢਾਹਾ ਕਹਿ ਦਿੰਦੇ ਨੇ ਪੰਜਾਬੀ ਚ ਗੁਰਮੁਖੀ ਚ। ਢਾਹੇ ਦਾ ਅਰਥ ਕੀ ਹੋਇਆ? ਆਸਰਾ। ਇਹ ਸੱਚੇ ਪਾਤਸ਼ਾਹ ਜੀ ਆਪ ਜੀ ਆਸਰੇ ਤੋਂ ਰਹਿਤ ਹੋ। ਜਿਵੇਂ ਸੰਸਾਰ ਦੇ ਵਿੱਚ ਕੋਈ ਨਾ ਕੋਈ ਆਸਰਾ ਸਾਨੂੰ ਚਾਹੀਦਾ ਹੈ, ਸਭ ਤੋਂ ਵੱਡਾ ਵਾਹਿਗੁਰੂ ਜੀ ਦਾ। ਪਰ ਕੀ ਵਾਹਿਗੁਰੂ ਪਰਮੇਸ਼ਰ ਨੂੰ ਵੀ ਕਿਸੇ ਦਾ ਆਸਰਾ ਹੈ? ਤਾਂ ਮਹਾਰਾਜ ਕਹਿੰਦੇ ਨਹੀਂ। ਜਾਂ ਢਾਏ ਨੂੰ ਕਹਿ ਦਿੰਦੇ ਨੇ ਕਿਨਾਰਾ। ਉਰਾਰ ਤੇ ਪਾਰ ਦੋ ਕਿਨਾਰੇ ਮੰਨੇ ਗਏ ਨੇ, ਦੋ ਹੱਦਾਂ ਮੰਨੀਆਂ ਗਈਆਂ ਹਨ। ਹੱਦਬੰਦੀ ਤੋਂ ਰਹਿਤ ਸੱਚੇ ਪਾਤਸ਼ਾਹ ਨੇ। ਜਾਂ ਢਾਏ ਨੂੰ ਜਿਵੇਂ ਦੋ ਭਲਵਾਨ ਲੜਦੇ ਹੋਣ, ਇੱਕ ਢਹਿ ਜਾਂਦਾ ਹੈ ਮਾਲੀ ਯੁੱਧ ਦੇ ਵਿੱਚ। ਮਹਾਰਾਜ ਕਹਿੰਦੇ ਜੇ ਉਹ ਸਰੀਰ ਧਾਰ ਕੇ ਸਰਗੁਣ ਰੂਪ ਧਾਰ ਕੇ ਸੰਸਾਰ ਦੇ ਵਿੱਚ ਵਾਹਿਗੁਰੂ ਆਇਆ, ਤੇ ਇਹਦਾ ਮਤਲਬ ਇਹ ਨਹੀਂ ਵੀ ਮਾਲੀ ਯੁੱਧ ਦੇ ਵਿੱਚ ਵੀ ਉਹਨੇ ਕਿਸੇ ਨੂੰ ਢਾ ਲਿਆ ਜਾਂ ਢਹਿ ਆਪਣੇ ਵਾਹਿਗੁਰੂ ਕਿਸੇ ਨੇ ਉਹਨੂੰ ਢਾ ਲਿਆ। ਜਿਵੇਂ ਉਦਾਹਰਣ, ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ, ਆਪੇ ਸਾਵਲ ਸੁੰਦਰਾ ਪਿਆਰਾ, ਆਪੇ ਵੰਸ਼ ਵਜਾਹਾ, ਕਵਲੀਆ ਪੀੜ ਆਪ ਮਰਾਇਂਦਾ ਪਿਆਰਾ, ਕਰ ਬਾਲਕ ਰੂਪ ਚਾਹ, ਆਪ ਅਖਾੜਾ ਪਾਇਂਦਾ ਪਿਆਰਾ। ਤਾਂ ਇਸ ਸ਼ਬਦ ਦੇ ਵਿੱਚ ਜਿਹੜਾ ਸਰਗੁਣ ਰੂਪ ਸੀ ਉਹਦਾ ਜ਼ਿਕਰ ਕੀਤਾ ਵੀ ਭਗਵਾਨ ਕ੍ਰਿਸ਼ਨ ਨੇ ਚੰਡੂਰ ਨੂੰ ਮਾਰਿਆ, ਕੰਸ ਨੂੰ ਮਾਰਿਆ, ਕੇਸੀ ਨੂੰ ਮਾਰਿਆ। ਤਾਂ ਜਦੋਂ ਮਾਲੀ ਯੁੱਧ ਹੋਇਆ ਤੇ ਤਾਂ ਵੀ ਭਲਵਾਨਾਂ ਨੂੰ ਇਹ ਸੀ ਵੀ ਇਹ ਨਿੱਕਾ ਜਿਹਾ ਨਿਆਣਾ ਹੈ ਭਗਵਾਨ ਕ੍ਰਿਸ਼ਨ, ਜਿਨ੍ਹਾਂ 'ਚ ਹਜ਼ਾਰਾਂ ਹਾਥੀਆਂ ਦਾ ਬਲ ਮੰਨਿਆ ਗਿਆ ਜਿਵੇਂ ਗ੍ਰੰਥਾਂ ਵਿੱਚ ਲਿਖਿਆ ਹੈ। ਪਰ ਵਾਹਿਗੁਰੂ ਦੀ ਸ਼ਕਤੀ ਕਰਕੇ ਭਗਵਾਨ ਉਹਨਾਂ ਤੋਂ ਢਹੇ ਨਹੀਂ, ਇਸ ਕਰਕੇ ਢਹਿੰਦੇ ਨਹੀਂ ਹਨ। ਜੇ ਕੋਈ ਕਵੇ ਵੀ ਤੁਸੀਂ ਦੂਜੇ ਧਰਮਾਂ ਦੀ ਉਦਾਹਰਣ ਦਿੰਦੇ ਆ, ਤੇ ਫਿਰ ਭਾਈ ਕੀ ਕਰੀਏ, ਗੁਰੂ ਗ੍ਰੰਥ ਸਾਹਿਬ 'ਚ ਲਿਖੀ ਆ, ਇਹ ਮਹਾਰਾਜ 'ਚ ਲਿਖਿਆ ਹੈ ਵੀ ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹ। ਗੁਰਬਾਣੀ ਦੇ ਵਿੱਚ ਇਹ ਉਦਾਹਰਣ ਲਿਖੀ ਹੋਈ ਆ ਵੀ ਉਹ ਢਹਿੰਦਾ ਨਹੀਂ ਕਿਸੇ ਤੋਂ। ਜੇ ਕੋਈ ਸਮਝੇ ਵੀ ਮੈਂ ਉਹਨੂੰ ਢਾ ਲਊਂਗਾ, ਹਰਾ ਲਊਂਗਾ, ਜਾਂ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਸਮੇਂ ਵਿੱਚ ਪ੍ਰਤੱਖ ਕਾਲੀਯੁੱਗ ਦੇ ਸਮੇਂ ਦੇ ਵਿੱਚ ਪੈਂਦੇ ਖਾਂ ਨੂੰ ਬੜੀ ਹਉਮੈ ਸੀ ਕਿ ਬਾਹਾਂ 'ਚ ਲੈ ਕੇ ਮੈਂ ਨਾਰੀਅਲ ਭੰਨ ਦਿੰਦਾ, ਦੋ ਸਾਨ ਭਿੜਦੇ ਹੋਣ ਸਿੰਘਾਂ ਤੋਂ ਫੜ ਕੇ ਪਛਾਂ ਕਰ ਦਿੰਦਾ, ਸਿੱਕੇ ਨੂੰ ਗੂਠਿਆਂ ਨਾਲ ਮਸਲ ਕੇ ਉੱਤੋਂ ਮੋਹਰ ਮਿਟਾ ਦਿੰਦਾ, ਘੋੜੇ ਸਿਣੇ ਸਵਾਰ ਨੂੰ ਚੁੱਕ ਕੇ ਸੁੱਟ ਦਿੰਦਾ। ਪਰ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜ਼ੋਰ ਕਰਦੇ ਸੀ ਤਾਂ ਮਸਾਂ ਮਹਾਰਾਜ ਨੂੰ ਪਸੀਨਾ ਲਿਆਉਂਦਾ ਹੁੰਦਾ ਸੀ ਤੇ ਢਹਿ ਜਾਂਦਾ ਹੁੰਦਾ ਸੀ। ਤਾਂ ਇਸ ਕਰਕੇ ਜੇ ਪ੍ਰਤੱਖ ਵੀ ਕੋਈ ਕਵੇ ਵੀ ਸਰੀਰ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਢਾ ਲਵੇਗਾ ਜਾਂ ਉਹਨਾਂ ਦੇ ਸਰਗੁਣ ਸਰੂਪ ਨੂੰ ਜਿੱਤ ਲਵੇਗਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਨਹੀਂ, ਉਹ ਢਹਿੰਦੇ ਕਿਸੇ ਤੋਂ। ਜਾਂ ਜਿਹੜੇ ਗੁਰਮੁਖ ਨਾਮ ਜਪਣ ਵਾਲੇ ਨੇ, ਸੰਤ ਸਾਧੂ ਨੇ, ਮਹਾਂਪੁਰਸ਼ ਨੇ, ਹਾਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚਤ ਮਾਲੜਾ, ਨਿਚੋੜ ਕੀ ਨੇਹ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ। ਇਹਦਾ ਵਿਕਾਰਾਂ ਦਾ ਵਿਕਾਰ ਉਹਨਾਂ ਨੂੰ ਢਾ ਨਹੀਂ ਸਕਦੇ ਹਨ, ਮਹਾਤਮਾ ਨੂੰ, ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ, ਜਿਨ੍ਹਾਂ ਉੱਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਮਾਲਕ ਦੀ ਕਿਰਪਾ ਹੁੰਦੀ ਹੈ। ਤਾਂ ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਹੈ, ਜਿਹੜਾ ਢਹਿਣ ਦੇ ਵਿੱਚ ਨਹੀਂ ਆਉਂਦਾ, ਜਿਹੜਾ ਆਸਰੇ ਤੋਂ ਬਿਨਾਂ ਹੈ, ਜਿਹੜਾ ਮਾਲੀ ਯੁੱਧ ਵਿੱਚ ਨਹੀਂ ਢਹਿੰਦਾ, ਜਿਹੜਾ ਆਪਣੇ ਗੁਰਮੁਖਾਂ ਸੰਤਾਂ ਸਾਧੂਆਂ ਨੂੰ ਵਿਕਾਰਾਂ ਅੱਗੇ ਢਹਿਣ ਨਹੀਂ ਦਿੰਦਾ।
ਨਮਸਤੰ ਅਨੀਲੇ,
ਨੀਲ ਕਹਿੰਦੇ ਨੇ ਰੰਗ ਆਦਿਕ ਨੂੰ। ਹੇ ਵਾਹਿਗੁਰੂ ਪਰਮੇਸ਼ਰ ਜੀ, ਆਪ ਜੀ ਦਾ ਕੋਈ ਰੰਗ ਰੂਪ ਨਹੀਂ। ਜਿਵੇਂ ਸਤਯੁਗ ਵਿੱਚ ਹੰਸਾ ਅਵਤਾਰ ਦਾ ਰੰਗ ਮੰਨਿਆ ਸੀ ਚਿੱਟਾ, ਤ੍ਰੇਤੇ ਵਿੱਚ ਸ੍ਰੀ ਰਾਮ ਚੰਦਰ ਜੀ ਜਿਹੜਾ ਰੰਗ ਪਾਉਂਦੇ ਸੀ ਉਹ ਸੀ ਲਾਲ, ਭਗਵਾਨ ਕ੍ਰਿਸ਼ਨ ਜੀ ਪੱਕਾ ਰੰਗ ਸੀ, ਪੀਲੇ ਕੱਪੜੇ ਪਾਉਂਦੇ ਸਨ, ਪੀਲੇ ਪਸੰਦ ਸੀ ਇਹਨਾਂ ਨੂੰ। ਤੇ ਕਾਲੀਯੁੱਗ ਦਾ ਜਿਹੜਾ ਅਵਤਾਰ ਮੰਨਿਆ ਹੈ ਉਹ ਮੰਨੇ ਨੇ ਨੇਹ ਕਲੰਕੀ, ਉਹ ਕਿਹੜਾ ਰੰਗ ਪਾਉਂਦੇ ਨੇ, ਪਾਉਣਗੇ ਤਾਂ ਗ੍ਰੰਥਾਂ ਵਿੱਚ ਲਿਖਿਆ ਹੈ, ਗੁਰਬਾਣੀ 'ਚ ਵੀ ਲਿਖਿਆ ਹੈ ਵੀ ਕਾਲਾ ਰੰਗ। ਗੁਰਬਾਣੀ ਦੇ ਵਿੱਚ ਤੋਕ ਆਉਂਦੀ ਹੈ ਬੱਗਾ ਰੱਤਾ ਪੀਲਾ ਕਾਲਾ, कि चारा युगां दे विच चार रंग अवतारी पुरशां दे पहिंदे हन। तां इस तरह हे सच्चे पातशाह आप जी इन्हां रंगां रूपां तों भी आप जी रहत हो। इसे तरह नील दा अर्थ हुंदा नीला, जदों किसे दे सट वजदी है तां उहदे दाग पै जांदा, उहनूं नीला दाग पैंदा है, आपां कहिंदे नील पै गया, की हो गया दाग लग पै गया, दाग की हो गया दोष। तां नील दा अर्थ इह नीले रंग दा अर्थ इह वी हुंदा वा वी दोष लगना किसे, कलंक लग जाना किसे, इह भाव अर्थ मन्निया गया है। हे वाहिगुरु सच्चे पातशाह जी आप जी दोष तो रहत कलंक बिना ने कलंकी सरूपे हो। इसे तरह नील कहिंदे ने गिणती नूं, दस हजार अरब की गिणती नूं नील कहा जाता है। फिर बेनती करा लख नहीं करोड़ नहीं अरब नहीं दस हजार अरब, इनू नी एक नील कहा जाता है। जो दस हजार अरब इकट्ठा हो जाए भी एक नील है। इस तरह भी वाहिगुरु परमेश्वर के गुणा का कारजा का पारोपकारा का दाता का बरकतों का जे इन्नी भी कोई गिणती कर लवे ना नील जिनी, तां भी उहदे दाता उहदे कारज उहदे पारोपकार उहदी बरकत ये गिणती च नहीं आउंदी। महाराज कहिंदे नमस्तंग अनीले नीले दे विच काला भा मारदा है, काले दे विच नीला भा मारदा है। एक बारी गल है अपने श्रीमान सचखंड वासी ब्रह्म ज्ञानी संत बाबा ठाकुर सिंह जी दी। बाबा जी उदों अमेरिका तो आए शरीर छड्डन तो पहला थोड़ा चिर, उत्थे कोई सज्जन आया सी पढ़िया लिखिया मैते दे विच कोई वाहवा सिंह रहिंदे सन, उन्हें एक सवाल किया सारिआं नूं बई सतगुरु जी कहिंदे ने नील बस्तर ले कपड़े पहरे तुरक पठाणी अमल किया, भी नीले कपड़े पहने ने ये अमल मुसलमाना दा है। ये उन्हें सवाल किया भी मुसलमान हुण नीले ते पौंदे नहीं, फिर इत्थे नीले दा अर्थ की है? हुण उत्थे होर कोई अर्थ ते कर ही नहीं सकदे, जे करोगे ते फिर राम राय वाली होगी। फिर भी मुसलमान ते नीले कपड़े पाउंदे ही नहीं, तां उदों दी गल है वाहवा चेते आ गई 2004 दी। उदों सवाल कीता सी किसे ने ते जवाब हुण मिलिया जाके न्याय दे विच नीले दा अर्थ काला भी कीता ते काले दा अर्थ नीला भी कीता। जिथे नील शब्द आवे शास्त्री भाषा च उत्थे दो अर्थ हो जांदे आ, एक नीला भी ते एक काला भी। अज वेखो किन्ने चिर बाद इहदे अर्थ होर भी महापुरखां ने टीके च कीते ने, लड़ीवार कथा च कीते ने, पर उदों इन्ना ध्यान नहीं सी देईदा ते नाले ऊ हासे च ही टाल छड्डिया भी किड्डी दूरों इह नीला रंग ही पुछण आया वा भी तूं चुप करके रब दा नां जप किहड़े चक्कर च पै गया, तूं किड्डी दूरों चल के नीला रंग पुछण आया दस। ਤਾਂ ਇੱਦਾਂ ਟਾਲ ਛੱਡਿਆ ਮਖੌਲ 'ਚ ਪਰ ਜਵਾਬ ਨਹੀਂ ਆਇਆ। ਕਾਫੀ ਸਿੰਘਾਂ ਨੂੰ ਵੀ ਪੁੱਛਿਆ ਤਾਂ ਜਿਹੜੇ ਚੰਗੇ ਵਿਦਵਾਨ ਸੀ ਉਹ ਬਾਬਾ ਜੀ ਨਾਲ ਹੁੰਦੇ ਸੀ, ਬਾਹਰਲੇ ਦੇਸ਼ਾਂ 'ਚ ਚਲੇ ਗਏ ਕਥਾ ਕਰਦੇ ਸੀ, ਜਿਹੜੇ ਸੰਤਾਂ ਦੀ ਕਥਾ ਸੁਣਦੇ ਉਹਨਾਂ ਨੂੰ ਤਾਂ ਪਤਾ ਹੀ ਆ ਸਾਰੇ ਜਵਾਬ। ਤਾਂ ਨਿਆਂ ਦੇ ਵਿੱਚ ਨੀਲੇ ਨੂੰ ਕਾਲਾ ਵੀ ਕਿਹਾ ਗਿਆ ਹੈ, ਨੀਲੇ 'ਚ ਕਾਲਾ ਭਾਵ ਹੁੰਦਾ ਹੈ ਤੇ ਕਾਲਾ ਜਿਹੜਾ ਹੈ ਉਹ ਮੌਤ ਦੀ ਨਿਸ਼ਾਨੀ ਮੰਨੀ ਗਈ ਹੈ, ਸੋਗ ਦੀ ਨਿਸ਼ਾਨੀ ਮੰਨੀ ਗਈ। ਜਿਵੇਂ ਹਰਾ ਹਰਿਆਲੀ ਦਾ ਪ੍ਰਤੀਕ, ਚਿੱਟਾ ਸ਼ਾਂਤੀ ਦਾ ਪ੍ਰਤੀਕ, ਲਾਲ ਪ੍ਰੇਮ ਦਾ ਪ੍ਰਤੀਕ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, प्रेम का प्रतीक इदा काला सोग का प्रतीक मनिया जाता है। कि वाहिगुरु परमेश्वर कोई सोग है किसी वस्तु दे आउण करके खुशी हो गई जान करके सोग हुंदा ही है संजोग वजोग करके संसार दे विच इदां तां महाराज कहिंदे नमस्तंग नीले हे सच्चे पातशाह जी आप जी इहो जे सोगां तों जां काला अर्थ काले रंग दा अर्थ हुंदा कलंक भाव अर्थ ने रंग कोई माड़ा नहीं तां आप जी कलंक तों बिना हो सोग तों बिना हो गिणती तों रहत हो ते प्रतख भी कोई रंग रूप नहीं जोत सरूप प्रकाश सरूप हो
नमस्तं अनादे।
इसे तरह नमस्कार है अनादे अन आद नूं आद मैने मुढ़ मूल कित्थों शुरू होया कारण जिवें दुनिया विच हरेक चीज़ का कारण है बच्चियां का कारण माता पिता है फसल कितों पैदा होंदी उहदा कारण बीज है घड़ा कितों बनिया उहदा कारण मिट्टी है इवें हर चीज़ का कोई कारण है वाहिगुरु परमेश्वर नूं भी किसी ने पैदा किया उहदा भी कोई कारण तां कहिंदे नहीं एक ही है जिहड़ा कारण तो रहता बाकी सब चीज़ ही संसार च जो भी है सब कारण दे सहत ही इत्थों तक कि दुनिया बनी ये भी कारण करके ही है ता इस करके महाराज कहिंदे हे सच्चे पातशाह आद मैने उत्पत्ति मुढ़ कारण अन मैने रहत आप जी कारण तो रहत सरूप हो सदीव हो सनातन हो कोई नहीं जान सकता आप जी दे मुढ़ नूं ता ऐसे वाहिगुरु परमेश्वर नूं अनादे कहा गया है आद सच जुगाद सच है भी सच नानक होशी पी सच जां नाद कहिंदे शब्द नूं शब्द दी धुनी नूं नाद कह दिंदे ने जां नाद तों भाव अर्थ लैणा शब्द तां महाराज सच्चे पातशाह कहिंदे किसे शब्द दी पकड़ दे विच नहीं ते फिर ये तां गल ही बड़ी गलत हो गई बई ये अर्थ करके ते आपदा सिधांत आप ही खंडन कर लिया सारा असीं ते रोज़ पढ़ते हाँ शब्द गुरु सुरत धुन चेला ये तो अगले का विचार द्वारा खंडन करना सी आपदा माती खंडन करके बह गए सिद्ध आपदा करन गए सी तां सच्चे पातशाह जी कहिंदे अनादे शब्द दी पकड़ तो रहत तां फिर शब्द कादे वास्ते जपया जा रहा क्यों निर्गुण की उपासना विच शब्द ही आउंदा है जां आत्म चिंतन एक नंबर है दो नंबर ते प्रणव उपासना जे कोई पुछे भी निर्गुण की उपासना विच करीदा की है तां शब्द उपासना ही है ओंकार की उपासना करीदी शब्द गुरु सुरत धुन चिल उपनिषदां विच निर्गुण उपासना शब्द उपासना ही है बस तां फिर शब्द की करदा है तां महापुरखां नूं सवाल कीता सी पिंडरांवाले संतां नूं अपने पंथ रतन श्रीमान ब्रह्म ज्ञानी संत ज्ञानी गुरबचन सिंह जी खालसा पिंडरांवाले ज्ञानी वीर सिंह जी सचखंड वासी मद्दोके आले लिखते ने महापुरश के विहड़े दे विच संत चुबारे ते सी लंबे पे ते पलंगे ते विहड़े च कोई वेदांत पढ़िया बजुर्ग सी वो कहिंदा शब्द ते उत्थे पहुंचदा ही नहीं आ पिछे रह जांदा वा ते तुसी शब्द गुरु ही करते रहिंदे तां ज्ञानी जी दे मन च आई वी ये संतां नाल उड़ाउणी पै के बह जाऊगा सिर फसाऊगा संतां नाल ते गल बड़ी डूंगी पुछी आ इन्हें संतां नूं जवाब नहीं आउणा इस गल दा हुण ज्ञानी जी आप लिखदे आपदी निमरता दे विच भी मैं सोचिया कितें उह गल ना होवे पहलां संतां नूं दस आईए भी आह गल पुछणी आ इन्हें पौड़ियां चढ़दे चढ़दे जवाब सोच लो जदों संतां नूं दस्या संत कहिंदे फिर रोकिया क्यों लिया उहनूं उत्ते सानूं ते चाह चढ़दा जदों कोई इहो जिहा आवे तां कहिंदा महापुरशो शब्द ते उत्थे पहुंचदा ही नहीं संत कहिंदे शब्द पहुंचदा नहीं है शब्द पचा ते दिंदा है ना कहिंदा जी किवें किवें कहिंदे जिवें हत्थ च वट्टा फड़ के मार गए ते वट्टा निशाने ते जाके डिगदा हत्थ ते उत्थे ही रहिंदा है ना ਇਹਦਾ ਸ਼ਬਦ ਦੇ ਵਿੱਚ ਜਿਹਨੇ ਸੁਰਤ ਪਾ ਕੇ ਅਭਿਆਸ ਕੀਤਾ, ਸ਼ਬਦ ਉਹਦੀ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ 'ਚ ਪਹੁੰਚਾ ਦਿੰਦਾ ਹੈ। ਸ਼ਬਦ ਭਾਵੇਂ ਆਪ ਪਿੱਛੇ ਰਹਿੰਦਾ ਹੈ ਪਰ ਪਹੁੰਚਾਉਂਦਾ ਸ਼ਬਦ ਹੀ ਹੈ, ਇਸ ਕਰਕੇ ਸ਼ਬਦ ਹੀ ਗੁਰੂ ਮੰਨਿਆ ਜਾਂਦਾ ਹੈ। ਤਾਂ ਉਹਦੇ ਹੱਥ ਜੁੜ ਗਏ ਸੀ ਬਜ਼ੁਰਗ, ਤਾਂ ਸ਼ਬਦ ਉੱਥੇ ਪਹੁੰਚਾ ਦਿੰਦਾ ਹੈ। ਤਾਂ ਇਸ ਤਰ੍ਹਾਂ ਵੀ ਅਰਥ ਕਰ ਲੈਂਦੇ ਨੇ, ਜਹਾਂ ਬੋਲਤਾ ਅੱਛਰ ਆਵਾ, ਜਹਾਂ ਬੋਲਤਾ ਹੈ ਮਨ ਨਾ ਹਾਵਾ, ਬੋਲ ਬੋਲ ਮੱਧ ਹੈ ਸੋਈ। ਇਸ ਤਰ੍ਹਾਂ ਵੀ ਗੁਰਬਾਣੀ ਨੇ ਜ਼ਿਕਰ ਕੀਤਾ ਵੀ ਨਾਦ ਦੀ ਸ਼ਬਦ ਦੀ ਪਕੜ ਤੋਂ ਵੀ ਰਹਿਤ ਸਰੂਪ ਹੈ ਜਿਹੜਾ ਨਿਰਗੁਣ ਸਰੂਪ ਹੈ। ਐਸੇ ਸਰੂਪ ਨੂੰ ਮਹਾਰਾਜ ਕਹਿੰਦੇ ਨਮਸਕਾਰ ਹੈ।
ਨਮਸਤੰ ਅਛੇਦੇ,
ਛੇਦਣਾ ਕਹਿੰਦੇ ਕੱਟਣ ਨੂੰ। ਆਤਮ ਸਰੂਪ ਜਿਹੜਾ ਹੈ, ਨਿਰਗੁਣ ਸਰੂਪ ਜਿਹੜਾ ਹੈ ਪਰਮਾਤਮਾ ਦਾ, ਉਹ ਕੱਟਿਆ ਨਹੀਂ ਜਾਂਦਾ। ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ ਹੈ ਡੋਬਿਓ ਨਾ ਡੁੱਬੇ, ਆਤਮ ਸਰੂਪ ਡੋਬਣ ਦੇ ਨਾਲ ਡੁੱਬਦਾ ਨਹੀਂ। ਸੋਖਿਓ ਨਾ ਜਾਏ, ਕੱਟਿਓ ਨਾ ਕੱਟੇ, ਨਾ ਬਾਰਿਓ ਬਰਾਏ, ਛਿਜੇ ਨਾ ਨੈਕ ਸੱਤ ਸ਼ਸਤਰ ਪਾਤ। ਜੇ ਉਹਨੂੰ ਤਲਵਾਰ ਨਾਲ ਕੱਟਣਾ ਚਾਹੀਏ, ਆਤਮਾ ਕੱਟੀ ਨਹੀਂ ਜਾਂਦੀ, ਪਾਣੀ 'ਚ ਡੁੱਬਦੀ ਨਹੀਂ, ਅੱਗ 'ਚ ਸੜਦੀ ਨਹੀਂ। ਜਿਵੇਂ ਗੀਤਾ ਦੇ ਵਿੱਚ ਵੀ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਨੈਨਮ ਛਿਦੰਤੀ ਸ਼ਸਤਰ ਰਾਣੀ, ਨੈਨਮ ਦਹਿਤੀ ਪਾਪਕਾ ਨਾ ਚਾ ਕਲੇ ਦੰਤੀ ਆਪੋ ਨਾ ਚਾ ਸੋਚੇਤੀ ਮਾਰੂਤਾ ਹੈ। ਨਾ ਉਹਨੂੰ ਕੋਈ ਸ਼ਸਤਰ ਕੱਟ ਸਕਦਾ, ਨਾ ਅੱਗ ਸਾੜ ਸਕਦੀ, ਨਾ ਪਾਣੀ ਹਵਾ ਸੁਕਾ ਸਕਦੀ ਹੈ। ਤਾਂ ਐਸਾ ਆਤਮ ਸਰੂਪ ਅਛੇਦੇ ਕੱਟਣ ਤੋਂ ਰਹਿਤ ਸਰੂਪ ਹੈ ਜਿਹੜਾ ਆਤਮ ਸਰੂਪ ਮੰਨਿਆ ਗਿਆ ਹੈ। ਤਾਂ ਮਹਾਰਾਜ ਕਹਿੰਦੇ ਐਸੇ ਨਿਰਗੁਣ ਸਰੂਪ ਨੂੰ ਮੇਰੀ ਨਮਸਕਾਰ ਹੈ।
ਨਮਸਤੰ ਅਗਾਧੇ,
ਨਮਸਕਾਰ ਹੈ ਅਗਾਧੇ। ਅੱਗ ਕਹਿੰਦੇ ਨੇ ਅੱਗ ਤੋਂ ਭਾਵ ਅਗਨੀ ਆਦਿਕ ਪੰਜ ਤੱਤ, ਧਾ ਤੋਂ ਭਾਵ ਆਸਰਾ। ਜਿਹੜਾ ਪੰਜਾਂ ਤੱਤਾਂ ਦਾ ਆਸਰਾ ਹੈ ਵਾਹਿਗੁਰੂ ਪਰਮੇਸ਼ਰ, ਉਹਨੂੰ ਨਮਸਕਾਰ ਹੈ। ਗਾਦ ਕਹਿੰਦੇ ਨੇ ਪਾਣੀ ਦੇ ਥੱਲੇ ਜਿਹੜੀ ਥਾਂ ਹੁੰਦੀ ਹੈ, ਥੱਲਾ ਹੁੰਦਾ ਹੈ ਨਦੀ ਦੇ ਥੱਲੇ, ਉਹਨੂੰ ਗਾਦ ਕਹਿ ਦਿੰਦੇ ਹੈ ਥੱਲਾ। ਤਾਂ ਵਾਹਿਗੁਰੂ ਦੀ ਥਾਂ ਨਹੀਂ ਕੋਈ ਲੈ ਸਕਦਾ ਵੀ ਕਿੰਨਾ ਕੁ ਡੂੰਘਾ ਹੈ, ਉਹ ਬੇਅੰਤ ਹੈ। ਐਸੇ ਵਾਹਿਗੁਰੂ ਨੂੰ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ।
ਨਮਸਤੰ ਅਗੰਜੇ,
ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਅਗੰਜੇ ਅੱਗ ਤੇ ਅੰਜੇ, ਜੇ ਸ਼ਬਦ ਨੂੰ ਤੋੜੀਏ, ਅੱਗ ਮੈਲੇ ਪੰਜ ਤੱਤ ਆਦਿਕ ਅਗਨੀ ਪੌਣ ਪਾਣੀ, ਅੰਜੇ ਮੈਲੇ ਰਚਣ ਵਾਲਾ, ਅੰਜੇ ਉਪਸਰਗ ਹੈ ਜਿਹੜਾ ਰਚਣ ਵਾਲਾ ਹੈ, ਤੱਤਾਂ ਨੂੰ ਵੀ ਬਣਾਉਣ ਵਾਲਾ ਹੈ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ।
ਨਮਸਤੰ ਅਪੰਜੇ,
ਇਸੇ ਤਰ੍ਹਾਂ ਅਪੰਜੇ ਅਬ ਅੰਜੇ, ਇਹਨੂੰ ਤੋੜ ਕੇ ਭਿੰਨ ਭਿੰਨ ਕਰਕੇ ਅਬ ਅੰਜੇ ਨਿਕਲੇ ਸ਼ਬਦ। ਇਸੇ ਤਰ੍ਹਾਂ ਚਾਰੇ ਪਾਸਿਆਂ ਤੋਂ ਚਾਰੇ ਤਰ੍ਹਾਂ ਦੇ ਜੀਵਾਂ ਨੂੰ ਬਣਾਉਣ ਵਾਲਾ, ਸਿਰਜਣ ਵਾਲਾ, ਪੈਦਾ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ, ਜਾਂ ਨਾਸ਼ ਤੋਂ ਰਹਿਤ ਜਿਹੜਾ ਵਾਹਿਗੁਰੂ, ਉਹਨੂੰ ਨਮਸਕਾਰ ਹੈ।
ਨਮਸਤੰ ਉਦਾਰੇ,
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਦਾਰ ਨੇ, ਸਖੀ ਨੇ, ਤੰਗ ਦਿਲੀ ਤੋਂ ਰਹਿਤ ਨੇ, ਸੂਮ ਨਹੀਂ, ਕੰਜੂਸ ਨਹੀਂ। ਉਹਨਾਂ ਵਰਗਾ ਕੋਈ ਦਾਤਾ ਨਹੀਂ ਦੁਨੀਆਂ ਦੇ ਵਿੱਚ, ਦਾਨ ਦੇਣ ਵਾਲਾ ਨਹੀਂ, ਦਿੰਦੇ ਦਿੰਦਾ ਦੇ ਲੈਂਦੇ ਥੱਕ ਪਾਹੇ। ਆਹੇ ਸੱਚੇ ਪਾਤਸ਼ਾਹ ਆਪ ਸਭ ਤੋਂ ਵੱਡੇ ਸਖੀ ਹੋ, ਦਾਨੀ ਹੋ, ਦਾਤੇ ਹੋ, ਆਪ ਜੀ ਨੂੰ ਨਮਸਕਾਰ ਹੈ। ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਹੈ ਤੁਮ ਧਨ ਧਨੀ ਉਦਾਰ ਤਿਆਗੀ, ਸ਼ਰਵਣ ਸੁਣੀਏ ਤੇ ਸੁਜਸ ਤੁਮਾਰ, ਮੰਗੋ ਕਾਹੇ ਰੰਕ ਸਭ ਦੇਖੋ, ਤੁਮ ਹੀ ਤੇ ਮੀਰੋ ਨਿਸਤਾਰ, ਜੈ ਦਿਓ ਨਾਮਾ ਬਿਪ ਸੁਦਾਮਾ, ਤਿਨਕੋ ਕਿਰਪਾ ਭਈ ਹੈ ਅਪਾਰ, ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਵੀ ਚਾਰ ਪਦਾਰਥ ਦੇ ਕੇ ਵੀ ਸ਼ਰਮ ਆ ਗਈ, ਚਾਰ ਪਦਾਰਥ ਸਕੁੱਚ ਪਠਾਏ, ਜੇ ਕੋ ਹੋਵੇ ਦੁਬਲਾ ਨੰਗ ਭੋਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਐਸੇ ਉਦਾਰ ਨੇ। ਇੱਕ ਵਾਰੀ ਸ਼੍ਰੀਮਾਨ ਧੰਨ ਬਾਬਾ ਫਰੀਦ ਸਾਹਿਬ ਦੀ ਮਾਤਾ ਜੀ ਕਹਿਣ ਲੱਗੇ बाबा जी नूं कि हे फरीद मैं रोजे खोलने ने मैनू खंड ते घिओ लिया के दे। तां पुछदे माता जी किन्ना क चाहीदा है, कहिंदे पाइया खंड पाइया घिओ। तां आप भजन सिमरन करन चले गए ते भजन सिमरन सिमरन करदे ऐसे लीन हो गए, ऐसे खुब गए कि खंड खुंड उत्थे की रहनी सी, चेता ही ना रहा किसी चीज का। ऐसी सुरती बिरती वाहिगुरु च लीन हुई। तां वाहिगुरु जी ने सोचिया भी ये तां हुण मेरे च ही लीन हो गए ने। उत्थे माता खड़ी घरे खंड ते घिओ उड़ीकदी पई है। ताप शाहूकार दा रूप धारण किया, खंड की बोरी घिओ दा कुप्पा नौकर नूं चुका के उत्थे घर दे मूहरे छड़ के कि भगत फरीद साहब जी ने भेजा है। सिमरन भजन तो बाद आप जी जदों वापस आए तां माता ने दसिया भी कोई शाहूकार खंड ते घिओ छड़ गया है, पर मैं ते बड़े थोड़े मंगाए सी। वो एक बोरी खंड दी एक कुप्पा घिओ दा जां कड़ा घिओ दा छड़ गया है। तां महाराज जी कहण लगे बाबा फरीद साहब माता ये पाइया ही आ। कहिंदी नहीं पाइया नहीं, उहदे बोरी खंड दी है कड़ा घिओ दा है। तां बाबा जी कहण लगे रब दा पाइया है, जेवड़ आप तेवड़ तेरी दात। जिड्डा वड्डा उह मालक है ओडे वड्डे ही उहदे पाइए ने, ओडियां वड्डियां ही उहदियां दातां ने। जिवें कोई राजा सी ना किसी संत दे पेट च दर्द होया ते कहिंदा चुड़की इक खंड चाहीदी है। राजे ने वजीर नूं हुक्म कीता भी गोदाम खोल दो। संत कहिंदे मैं गोदाम तो की करना, मैनूं ते चुड़की इक चाहीदी है। कहिंदे महाराज तुहाडा वचन ठीक है पर मैं बादशाह वां ते जे मैं चुड़की इक दऊंगा ते लोक की कहणगे, एडा वड्डा बादशाह हो के चुड़की की। साडियां चुड़कियां कहिंदे एडियां ही होंदियां गोदामां जिड्डियां, ते जिहड़ा बादशाह होवेगा वाहिगुरु परमेशर होवेगा उहदी किड्डी वड्डी दात होवेगी। इस करके सच्चे पातशाह कहिंदे नमस्तंग उदारे, आप जी तो वड्डा सखी कोई नहीं, दाता कोई नहीं है, दानी कोई नहीं है। जां उदार कहिंदे श्रेष्ठ नूं, आप जी तो उच्चा कोई नहीं है। इस करके आप जी नूं नमस्कार है।
नमस्तंग अपारे
उरार पार रूपी हद्दां तो आप जी रहत हो, बेअंत हो। देश करके अंत नहीं, काल करके अंत नहीं, वस्तु करके प्रशेद अंत नहीं। हर जगह ते हाजर हो, हर समय दे विच हाजर हो, व्यापक हो, हर वस्तु दे विच निर्गुण स्वरूप करके समान चेतन करके बैठे हो। इस करके आप जी का अंत नहीं पाया जाता। जां पारे पालना तो रहत हो, जिवें परिवार पालीदा है, बच्चे पालीदे हन, इदां आप जी दी पालना करन वाला कोई नहीं। आप संसार दी पालना करन वाले हो। ऐसे वाहिगुरु सच्चे पातशाह जी आप जी नूं नमस्कार है। होईयां भुल्लां चुक्कां दी खिमा। सारियां संगतां दा बहुत बहुत धन्नवाद। धन गुरु ग्रंथ साहिब महाराज अपने चरणां विच हाजरी प्रवान करन, सरबत संगत ने हाजरी प्रवान करनी, धन बाबा जवाहरदास जी हाजरी प्रवान करन। लेखै कते ना छूटीऐ खिन खिन पूलन हार, बख्शन हार बख्श लै नानक पार उतार।
नमस्तंग अगंजे नमस्तंग अपंजे नमस्तंग उदारे नमस्तंग अपारे।
वाहिगुरु जी का खालसा वाहिगुरु जी की फतेह।